सतनाम कर्ता पुरुष निर्भव निर्वैर अकाल मूर्त निश भंगुर प्रसाद जप आद सच जुआद सच है पी सच नानक होशि पी सच चक्र चिन्ह अर वर्ण जात अर पात निहंजे रूप रंग अर रेख वेकु कह न सकत के अचल मूर्त अनुभव प्रकाश मित्तो युग हिजय कोट इंद्र इंद्राण साह साहन गुणिजय त्रिपवन मिही सुर नर असुर नेत नेत बन तिरन कहत वह सर्वनाम कथ कवन कर्म नाम वर्ण स्मत त्रिपवन मिही सुर नर असुर नेत नेत बन तिरन कहत वह सर्वनाम कथ कवन कर्म नाम वर्ण स्मत कहाँ बुद्ध प्रभु तुच्छ हमारी वर्ण सके महिमा जो तिहारी हम न सकत कर सिव तुम्हारी आप लिहो तुम कथा सुभारी मुकुचर शास्त्र खट पिंग गिरन चढ़ जाए अंध लगे बदरो सुने जब काल कृपा कराए सगल द्वार को छाड़ कह गहो तुहारो द्वार बहे गहे की लाज यस गोविंदास तुहार सगल द्वार को छाड़ गए गहो तुहारो द्वार बहे गहे की लाज यस गोविंदास तुहार
ਆਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤ ਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤ ਪਾਲ ਹਮ ਬਾਰਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤ ਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤ ਪਾਲ ਹਮ ਬਾਰਕ ਤੁਮਰੇ ਤਾਰੇ ਜਿਹ ਬਾਇਕ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨ ਹੀ ਲਹੀਐ ਰਹਾਓ ਕੋਟ ਪਰਾਧ ਹਮਾਰੇ ਖੰਡੋ ਅਨਕੁ ਵਿਧੀ ਸਮਝਾਵਹੋ ਹਮੇ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਦ ਰਖਾਵਹੋ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਬੋਲੇ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤ ਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ ਹਮ ਬਾਰਕ ਤੁਮਰੇ ਤਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਸ਼ੁਭ ਦਿਹਾੜਾ ਦਸਵੇਂ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਵਤਾਰ ਉਤਸਵ ਦਾ ਹੈ। ਜੋ ਵੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸਿੱਖ ਸੰਗਤਾਂ ਚਲੀਆਂ ਆ ਰਹੀਆਂ ਹਨ, ਉਹ ਸਭ ਥਾਂ ਥਾਈ ਬੜੇ ਉਤਸ਼ਾਹ ਪੂਰਵਕ ਵਿਚਾਰਾਂ ਪ੍ਰਚਾਰਾਂ ਕੀਰਤਨ ਕਥਾਵਾਂ ਦੁਆਰਾ ਸਿੱਖ ਸੰਗਤਾਂ ਨੂੰ ਸੰਬੋਧਨ ਕਰਕੇ ਸਤਿਗੁਰੂ ਸਾਹਿਬ ਜੀ ਦੇ ਅਵਤਾਰ ਉਤਸਵ ਵੱਲੀ ਪ੍ਰੇਰਨਾ ਕਰਕੇ ਕਿ ਉਸ ਪਰਮ ਗੁਰੂ ਗੁਰੂ ਨਾਨਕ ਸਾਹਿਬ ਦਸਵੇਂ ਸਰੂਪ ਜੋ ਆਪ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜੋ ਵਾਹਿਗੁਰੂ ਪਰਮੇਸ਼ਰ ਨੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਹੀ ਇਹ ਦਸੋ ਸਰੂਪ ਧਾਰਨ ਕੀਤੇ ਹੈ। ਕੇਵਲ ਇਸ ਵਰਤਮਾਨ ਸਮੇਂ ਦੇ ਵਿੱਚ ਹੀ ਜੋ ਇਹ ਗੁਰੂ ਘਰ 'ਚ ਵਿਚਾਰਾਂ ਚੱਲੀਆਂ ਹੋਈਆਂ ਹਨ, ਆਪ ਗੁਰੂ ਨਾਨਕ ਸਾਹਿਬ ਔਰ ਦਸੋਂ ਸਰੂਪਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਸੰਗਤਾਂ ਖਾਲਸਾ ਪੰਥ ਇਹ ਆਮ ਬਹੁਤੀ ਪੁਰਾਤਨ ਇਤਿਹਾਸਿਕ ਗੰਭੀਰ ਵਿਚਾਰ ਦੇ ਤਾਂ ਵਿਦਵਾਨ ਜਾਣਦੇ ਹੈ। ਆਮ ਸਧਾਰਨ ਬੁੱਧੀ ਵਾਲੇ ਸਿੱਖ ਉਹ ਸੁਣ ਕੇ ਉਹਨਾਂ ਨੂੰ ਪਤਾ ਲੱਗਦਾ ਹੈ, ਉਹ ਵਿਚਾਰ ਇਹ ਹੈ ਵੀ ਜੋ ਵਾਹਿਗੁਰੂ ਪਰਮੇਸ਼ਰ ਨੇ ਇਸ ਸੰਸਾਰ ਦੀ ਰਚਨਾ ਰਚ ਕੇ ਇਸਦੀ ਦੇਖਭਾਲ ਕਰਨੀ, ਅਖੀਰ 'ਤੇ ਇਸ ਨੂੰ ਸਮਾਪਤ ਕਰ ਦੇਣਾ, ਉਹਦੇ ਜਿਹੜੇ ਵਿਚਾਰ ਉਹ ਪਹਿਲਾਂ ਹੀ ਪ੍ਰੋਗਰਾਮ ਸਭ ਉਲੀਕੇ ਹੁੰਦੇ ਹਨ। ਸੋ ਜਿਹਨਾਂ ਗੁਰਮੁਖਾਂ ਦੇ ਤਾਈਂ ਜਾਂ ਰਿਸ਼ੀ ਮੁਨੀਆਂ ਦੇ ਤਾਈਂ ਜਿਹੜੇ ਉਸ ਦੇ ਵਿੱਚ ਭਗਤੀ ਦੁਆਰਾ ਧਿਆਨ ਵਿੱਚ ਲੀਨ ਹੁੰਦੇ ਹੈ, ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਉਹ ਜਣਾ ਵੀ ਦਿੰਦਾ ਹੈ, ਜਾਂ ਚੀਜ਼ ਇਸ ਤਰ੍ਹਾਂ ਇਸ ਸਮੇਂ 'ਤੇ ਹੋਣੀ ਹੈ। ਜਿਸ ਤਰ੍ਹਾਂ ਕਿ ਭਾਰਤ ਭੂਮੀ, ਇਸ ਭਾਰਤ ਭੂਮੀ ਦੇ ਅੰਦਰ ਜੋ ਰਾਮਚੰਦਰ ਜੀ ਦਾ ਅਵਤਾਰ ਹੋਣਾ ਸੀ ਹਾਲੇ, ਅਤੇ ਉਹ ਵਾਲਮੀਕ ਰਿਸ਼ੀ ਨੇ 10,000 ਵਰ੍ਹਾ ਪਹਿਲਾਂ ਹੀ ਜੋ ਕੁਝ ਉਹਨਾਂ ਨੇ ਕਰਤੱਵ ਕਰਨੇ ਸੀ ਉਹ ਲਿਖ ਦਿੱਤੇ। ਉਹ ਰਾਮਾਇਣ ਉਸ ਵੇਲੇ ਦੀ ਭਾਸ਼ਾ ਸੰਸਕ੍ਰਿਤੀ ਜਾਂ ਸੰਸਕ੍ਰਿਤ ਉਸ ਵਿੱਚ ਸੀ, ਉਹਦਾ ਫਿਰ ਬਹੁਤ ਸਮੇਂ ਤੋਂ ਬਾਅਦ ਵਰਤਮਾਨ ਸਮੇਂ ਵਿੱਚ ਤੁਲਸੀਦਾਸ ਜੀ ਨੇ ਉਹਦਾ ਅਨੁਵਾਦ ਕੀਤਾ ਹੈ ਬਹੁਤ ਪ੍ਰੇਮ ਸ਼ਰਧਾ ਨਾਲ। ਜਿਸ ਦੀ ਕਥਾ ਵੀ ਉਹਨਾਂ ਦੇ ਜਿਹੜੇ ਕੋਈ ਭਾਵਨਾ ਰੱਖਣ ਵਾਲੇ, ਸ਼ਰਧਾ ਰੱਖਣ ਵਾਲੇ, ਸੇਵਕ ਭਾਵ ਵਾਲੇ, ਜਿਨ੍ਹਾਂ ਨੂੰ ਅਸੀਂ ਹਿੰਦੂ ਲੋਕ ਕਹਿ ਦਈਏ, ਉਹ ਉਹਨਾਂ ਦੇ ਪ੍ਰੇਰਨਾ ਕਰਕੇ ਉਹ ਰੋਜ਼ ਕਥਾ ਰੇਡੀਓ 'ਤੇ ਵੀ ਆਉਂਦੀ ਹੈ। ਸੋ ਰਹੋ ਵਿਚਾਰ, ਇਸੇ ਤਰ੍ਹਾਂ ਹੀ ਇਹ ਜੋ ਦਸੋ ਸਰੂਪ ਧਾਰਨ ਕਰਨੇ ਸਨ ਔਰ ਜੋ ਉਹਨਾਂ ਦੇ ਵਿੱਚ ਕਰਤੱਵ ਕਰਨੇ ਸਨ, ਉਹ ਭਵਿਸ਼ਿਤ ਪੁਰਾਣ ਦੇ ਅੰਦਰ ਵਿਆਸ ਮੁਨੀ ਉਹਨਾਂ ਦੇ ਤਾਈਂ ਵਾਹਿਗੁਰੂ ਪਰਮੇਸ਼ਰ ਨੇ ਬੋਧ ਬਖਸ਼ ਕੇ ਉਹ ਚੀਜ਼ ਸੰਖੇਪ ਦੇ ਨਾਲ ਉਹਨਾਂ ਨੇ ਲਿਖ ਦਿੱਤੀ ਵੀ ਆਹ ਕਰਤੱਵ ਦਸੋ ਸਰੂਪ ਹੋਣਗੇ ਆਮ ਨਿਰੰਕਾਰ ਦੇ। ਜਿਸ ਤਰ੍ਹਾਂ ਇਤਿਹਾਸ ਵਿੱਚ ਆਉਂਦਾ ਹੈ ਕਿ ਨਾਰਦ ਮੁਨੀ ਜੀ ਇੱਕ ਵੇਰ ਪਰਥਰੀ ਆਸਾਮ ਦੀਆਂ ਪਹਾੜੀਆਂ ਦੇ ਵਿੱਚ ਯੋਗ ਸਾਧਨ ਕਰ ਰਿਹਾ ਸੀ ਅਤੇ ਉੱਥੇ ਉਹਨੂੰ ਦਰਸ਼ਨ ਦਿੱਤੇ। ਇਹਨਾਂ ਦਾ ਇਹ ਨਹੀਂ ਹੁੰਦਾ ਸ਼ਕਤੀਆਂ ਹੁੰਦੀਆਂ, ਉਹਨਾਂ ਨੇ ਤਾਂ ਫੁਰਨੇ ਨਾਲ ਹੀ ਜਿੱਥੇ ਉਹ ਚਾਹੁਣ ਉਦੋਂ ਪਹੁੰਚ ਜਾਂਦੇ ਹੈ। ਜਿਸ ਤਰ੍ਹਾਂ ਆਮ ਸਧਾਰਨ ਵਰਤੋਂ ਦੇ ਵਿੱਚ ਵੀ ਜਿਹੜੀਆਂ ਕੋਈ ਸੂਖਸ਼ਮ ਗੁਪਤ ਜੈਸੀ ਜੈਸੀ ਸ਼ਕਤੀ ਵਾਲੀਆਂ ਚੀਜ਼ਾਂ ਹਨ, ਉਹ ਫੁਰਨੇ ਨਾਲ ਹੀ ਪਹੁੰਚਦੀ ਹੈ ਔਰ ਉਹਨਾਂ ਦਾ ਸੂਖਮ ਸਰੀਰ ਜਿਹੜਾ ਹੈ ਉਹ ਸੂਲ ਸਰੀਰਾਂ ਦੇ ਉੱਤੇ ਜ਼ਿਆਦੇ ਪ੍ਰਭਾਵ ਰੱਖਦਾ ਹੈ। ਉਹ ਜੇ ਤੋਂ ਚਾਹੁਣ ਉਸ ਤਰ੍ਹਾਂ ਦਾ ਉਹ ਤੋਂ ਕੰਮ ਵੀ ਕਰਾ ਲੈਂਦੀ ਹੈ, ਕੰਮ ਪੂਰੇ ਵੀ ਕਰਦੀ ਹੈ। ਜਿਸ ਤਰ੍ਹਾਂ ਬਹੁਤੀ ਇਸ ਵਿਚਾਰ 'ਚ ਨਾ ਜਾਈਏ ਜਿਹੜੀ ਸਾਡੇ ਅਨੁਕੂਲ ਹੈ ਔਰ ਮੰਨਦੇ ਵੀ ਹੈ ਵੀ ਗੁਰੂ ਮਹਾਰਾਜ ਜੀ ਦੇ ਨਾਲ ਉਸ ਵੇਲੇ ਵੀ ਸਿੰਘ ਹੁੰਦੇ ਜਿਹੜੇ ਸ਼ਹੀਦ ਹੁੰਦੇ, ਬਾਅਦ ਵਿੱਚ ਵੀ ਜੋ ਹਿਰਨ ਗਰਭ ਸਰੂਪ ਹੈ, ਆ ਸਮਸ਼ਟੀ ਸੂਖਮ ਸਰੀਰਾਂ ਦੇ ਤਾਈਂ ਉਹ ਇੱਕ ਈਸ਼ਵਰ ਦਾ ਸਰੂਪ ਕਹਿ ਦਿੰਦੇ ਹੈ। ਜਿਸ ਤਰ੍ਹਾਂ ਸਾਡੇ ਆ ਸਥੂਲ ਸਰੀਰ ਹੈ ਜਿਹੜਾ ਇਹਨਾਂ ਅੱਖਾਂ ਨਾਲ ਦਿਸਦਾ ਹੈ, ਇੱਕ ਸੂਖਮ ਸਰੀਰ ਹੈ, ਉਹ ਪ੍ਰਬਲ ਹੈ, ਇਹਦੇ ਨਾਲ ਉਹੀ ਚਲਾ ਰਿਹਾ ਕੰਮ ਔਰ ਉਹਨੂੰ ਸਾਡਾ ਆਤਮਾ ਵੀ ਕੰਟਰੋਲ ਨਹੀਂ ਕਰ ਰਿਹਾ। ਕੀ ਮਨ ਹੈ, ਬੁੱਧ ਹੈ, ਇੰਦਰੀ ਹੈ, ਪ੍ਰਾਣ ਹੈ, ਚਿੱਤ ਹੈ। ਇਸ ਤਰ੍ਹਾਂ ਉਹ ਜਿਹੜਾ ਐਸੇ ਸਮਸ਼ਟੀ ਸੂਖਮ ਸਰੀਰਾਂ ਦਾ ਅਭਿਮਾਨੀ ਹੈ, ਉਹ ਉਸ ਭਗਵਾਨ ਕਹਿ ਰਹੇ, ਉਹਨੂੰ ਹਿੰਦੂ ਭਗਵਾਨ ਕਹਿੰਦੇ ਹੈ, ਈਸ਼ਵਰ ਕਹਿੰਦੇ ਹੈ, ਅਤੇ ਗੁਰੂ ਮਹਾਰਾਜ ਜੀ ਨੇ ਵੀ ਇੱਥੇ ਸ਼ਬਦ ਜਿਸ ਤਰ੍ਹਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ, ਤੁਮ ਦਾਤੇ ਠਾਕੁਰ, ਠਾਕੁਰ ਸ਼ਬਦ ਬਹੁਤ ਆਇਆ ਗੁਰਬਾਣੀ 'ਚ, ਤੂੰ ਠਾਕੁਰ, ਤੁਮ ਪੈ ਅਰਦਾਸ। ਸੋ ਹੈ ਉਹ ਪਰਮੇਸ਼ੁਰ ਦਾ ਹੀ ਜਨਾਇਕ ਬੋਧਕ ਸ਼ਬਦ ਹੈ, ਪਰ ਵਿਦਵਤਾ ਦੀ ਰੀਤੀ ਦੇ ਅਨੁਸਾਰ ਵਿਦਵਾਨਾਂ ਨੇ ਉਹਦਾ ਨਿਰਣਾ ਕਿ ਜਿਹੜਾ ਉਤਪਤੀ ਪਾਲਣਾ ਲੈਤਾ ਕਰਨ ਵਾਲਾ ਹੈ ਉਹ ਵੀ ਠਾਕੁਰ ਕੱਕੇ ਤੋਂ ਵੀ ਕਰਨ ਵਾਲਾ ਅਤੇ ਰਾਰੇ ਤੋਂ ਰਾਰਾ ਅਤੇ ਲੱਲਾ ਜਾਂ ਰਾਰਾ ਲੱਲਾ ਇੱਕ ਸਵਰਨੀ ਹੋਣੇ ਕਰਕੇ ਉਚਾਰਨੀ ਹੋਣ ਕੇ ਉਹ ਲੈਟਾ ਕਰਨ ਵਾਲਾ और ठा ठाना छांदा हुंदा स्थिति करन वाला, ये लक्षणा वृत्ति द्वारा अर्थ होया करदे ने। और योग रूढ़ी रूढ़ी ये ऐसी विचार शब्दों ने अर्थां दी है, पर जिहड़े निरोल रूढ़ी शब्द होण उत्थे सानू इहदी लक्षणा वृत्ति की लोड़ नहीं पैंदी। जिथे अर्थ ना हुंदा होवे उत्थे फिर लक्षणा करनी चाहीदी है, एवें भी नहीं करी जाए। सो उहनू कहिंदे है अपने अभ्याकृत, उहनां दा उस वेले दी भाषा दा है। ते जिहड़ा उत्थों अगे है, साडा भी शरीर कारण शरीर है, अविद्या चेतन आश्रित, अविद्या और अविद्या दे विच उहदा पाश या प्रतिबिंब, उहनू जीव कहिंदे है। जीव बनिया जिहड़ा है ये अज्ञान करके है, अज्ञान कहो माया कहो अविद्या कहो, अनिर्वचनी होर ऐसे छोटे छोटे अर्थां दे भावां दे भेद दे नाल इन्हां शब्दां दी प्रवृत्ति हुंदी है। सो उस वाहिगुरु परमेश्वर ने ते ओह इस तरह पहलां ही ये चीज करनी सी। जो अनुरूप्यो ठाकुर मेरा हुए रही साबात, जो वाहिगुरु परमेश्वर ने करना है कि ये संसार की रचना रचनी है, वो पहला ही प्रोग्राम बनाया हुआ है। और उस प्रोग्राम दे विच वो वाहिगुरु परमेश्वर ने ये है जिहड़े उहदी भगती करदे ने ते अपना आप सब कुछ जी वो अर्पण कर देंदे ने, ते उहदे विच वाहिगुरु परमेश्वर उहनां दी कही नूं संसार विच प्रगट करन वास्ते भी मैं हूँ भगतां के वस, भगतां तान तेरा। इस पंक्ति तो यह हो जू भी हाँ भगतां, भी रब कहिंदा मैं भगतां दे वस है। पर धन गुरु महाराज जो गुरु स्वरूप धारण किए ने, फिर उन्हां भगतां नूं या गुरसिखां नूं कोई माण हो जाता हो, अभिमान हो जाता हो कि साडे वसे ने भगतां तान तेरा, भगतां नूं महाराज तेरा ही तान है। जो उसके बल नाल ही कहिंदे ने प्रेम दे विच आ के या भगती दे वस हो के कराउंदा होवे। सो इउं दसवें स्वरूप जो धारण करना है तो उसकी जिहड़ी इस संसार दे विच सानू जिहड़ा स्वरूप दिसे, उह तां जिवें वाहिगुरु परमेश्वर सदा ही सदा है। गुरु नानक साहब जी कह रहे ने, वेद कतेब संसार हबा हूँ बाहरा, नानक का पातशाह दिसै जाहर। और दसवें पातशाह ने कि जाहर जहूर है कि हाजिर हजूर है, ये उन्होंने है गए। तो सानू इस गल का बोध ही नहीं हुंदा, तो जे बहुत सिख बन के उन्हां असूलों ते चलते हुए उसकी भगती करांगे, जिस तरह अमृत छकदे है, ये तो सिख बन की भी मर्यादा है सिख्या लैण की। पहला हिंदू रीति दे अनुसार चरण काल या ऐसे दिने सी, या कोई विद्वान जेडे कोई अपने उच्चियां विचारां वाले सी उन्हां नूं नहीं सी लैंदे, भी सिख्या लैनी है। सो फिर ਜਿਹੜਾ ਦਸਵੇਂ ਸਰੂਪ ਦੇ ਅੰਦਰ ਵੀ ਦਸ ਰੂਪ ਧਾਰਨ ਕਰਨੇ ਆ, ਫਿਰ ਲਈਏ ਐਸਾ ਵਿਅਕਤੀਗਤ ਸਰੂਪ ਨਹੀਂ ਹੋਵੇਗਾ। ਉਹਨਾਂ ਦਾ ਜਿਹੜਾ ਵਾਸਤਵ ਸਰੂਪ ਆ ਉਹ ਤਾਂ ਪਰਮੇਸ਼ਰ ਸਰੂਪ ਸਦਾ ਸਦਾ ਹੀ ਉਹਨਾਂ ਨੂੰ, ਹੁਣ ਗੁਰੂ ਨਾਨਕ ਸਾਹਿਬ ਨੂੰ ਜਾਂ ਹੋਰ ਉਹਨਾਂ ਨੂੰ ਬੋਧ ਕਰਾਉਣ ਵਾਲਾ ਕੌਣ ਹੈ? ਉਹ ਤਾਂ ਆਪ ਹੀ ਨਿਰੰਕਾਰ ਹੈ, ਨਿਰੰਕਾਰ ਦਾ ਹੋਰ ਕੋਈ ਗੁਰੂ ਹੋਊ? ਉਹਨੂੰ ਕਿਹੜਾ ਬੋਧ ਕਰਾ ਦੂੰ? ਉਹ ਤਾਂ ਸਾਰਿਆਂ ਨੂੰ ਵੀ ਜਿੰਨੇ ਵੀ ਸੰਸਾਰ ਦੇ ਵਿੱਚ ਪੀਰ ਪੈਗੰਬਰ ਅਵਤਾਰ ਉਸਦੇ ਹੀ ਰਚੇ ਹੋਏ ਨੇ, ਉਸੇ ਨੂੰ ਉਹਨਾਂ ਨੇ ਉਹ ਅਨੁਭਵ ਦਿੱਤਾ, ਉਸੇ ਨੂੰ ਉਹਨਾਂ ਨੇ ਉਸ ਵਾਹਿਗੁਰੂ ਨੇ ਸ਼ਕਤੀ ਦਿੱਤੀ ਹੈ ਔਰ ਵੀ ਆਹ ਕੰਮ ਤੁਸੀਂ ਕਰਨੇ। ਸੋ ਉਹ ਗੁਰੂ ਨਾਨਕ ਸਾਹਿਬ ਦਸੋ ਸਰੂਪ, ਅਤੇ ਉਹਦਾ ਜਿਹੜਾ ਢੰਗ ਹੈ ਵਰਣਨ ਦਾ, ਜਾਂ ਜਿਸ ਤਰ੍ਹਾਂ ਸਾਨੂੰ ਸਮਝ ਆ ਸਕੇ ਉਸ ਤਰੀਕੇ ਦੇ ਨਾਲ ਉਹ ਕੀਤਾ ਗਿਆ, ਕਿਉਂਕਿ ਵਾਹਿਗੁਰੂ ਪਰਮੇਸ਼ਰ ਤਾਂ ਉਹ ਅਜੂਨੀ ਹੈ, ਉਹ ਉਹਨੂੰ ਤਾਂ ਜਨਮ 'ਚ ਨਹੀਂ ਆਉਣਾ। ਕਹਿੰਦੇ ਜੀ ਫਿਰ ਅਸੀਂ ਗੁਰੂ ਨਾਨਕ ਸਾਹਿਬ ਨੂੰ ਵੀ ਉਹ ਪਰਮੇਸ਼ਰ ਸਰੂਪ ਸੀ ਅਤੇ ਉਹ ਜਨਮ ਕਹਿੰਦੇ ਧਾਰਿਆ, ਜਿਵੇਂ ਦਸਮ ਪਾਤਸ਼ਾਹ ਵੀ ਪਰਮੇਸ਼ਰ ਸਰੂਪ ਸੀ, ਜਾਂ ਆਪ ਗੁਰੂ ਮਹਾਰਾਜ ਨੇ ਲਿਖ ਦਿੱਤਾ ਵੀ ਇਤਨੀ ਭਗਤੀ ਕੀਤੀ ਕਿ ਦੋ ਸੀ ਅਸੀਂ ਦੋ ਤੋਂ ਇੱਕ ਰੂਪ ਹੋ ਗਏ, ਉਹਦੇ ਵਿੱਚ ਲੀਨ ਹੋ ਗਏ। ਇਹਦੇ 'ਤੇ ਕਈਆਂ ਨੂੰ ਬਹੁਤ ਸਾਰੇ ਸ਼ੰਕੇ ਵਿਚਾਰਾਂ ਹੁੰਦੀਆਂ ਨੇ ਜੀ, ਫਿਰ ਇੱਕ ਵਾਰੀ ਲੀਨ ਹੋ ਗਿਆ ਤਾਂ ਮੁੜ ਕੇ ਫਿਰ ਕਿਵੇਂ ਫਿਰ ਉਹ? ਕਹਿੰਦੇ ਉੱਥੇ ਤਾਂ ਭੇਦ ਹੋਇਆ ਆਉਂਦਾ ਨਹੀਂ, ਸਾਰੇ ਪਰਮੇਸ਼ਰ ਦੇ ਵਿੱਚੋਂ ਪ੍ਰਗਟ ਹੋਇਆ, ਉਹਦੀ ਜੋਤ ਅੰਦਰ ਵਸ ਰਹੀ ਹੈ। ਇਹ ਸ੍ਰਿਸ਼ਟੀ ਜਿਹੜੀ ਹੈ ਜਦੋਂ ਮਰਜ਼ੀ ਉਹ ਪ੍ਰਗਟ ਕਰਦਾ, ਇਸ ਦੇ ਵਿੱਚ ਹੀ ਭਗਤ ਬਣਾ ਦੇ, ਇਸ ਦੇ ਵਿੱਚ ਹੀ ਬ੍ਰਹਮ ਗਿਆਨੀ ਕਰਦਾ, ਇਸ ਦੇ ਵਿੱਚ ਹੀ ਅਵਤਾਰ ਕਰਦਾ, ਇਸ ਦੇ ਵਿੱਚ ਹੀ 84 ਲੱਖ ਜੂਨ ਕਰਦੇ, ਉਹਦੀ ਇੱਛਾ ਹੈ। ਜੈਸੇ ਸੁਖਮਨੀ ਸਾਹਿਬ ਜੀ ਦੀ 21ਵੀਂ ਅਸ਼ਟਪਦੀ ਦੇ ਅੰਦਰ ਇਹ ਵੀ ਉਹ ਪੂਰਨ ਸ਼ੁੱਧ ਸਰੂਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋ ਸੀ ਪੀ ਸੱਚ, ਉਹਦੇ 'ਚ ਬਦਲੀ ਨਹੀਂ ਹੁੰਦੀ, ਉਹ ਇੱਕ ਰਸ ਹੀ ਰਹਿੰਦਾ ਹੈ। ਪਰ ਉਹਦੀ ਇੱਛਾ ਅਨੁਸਾਰ ਹੀ ਇਹ ਸੰਸਾਰ ਪੈਦਾ ਹੁੰਦਾ ਹੈ, ਉਹਦੀ ਇੱਛਾ ਅਨੁਸਾਰ ਹੀ ਉਹ ਪਾਲਣਾ ਕਰਦਾ ਹੈ, ਉਹਦੀ ਇੱਛਾ ਅਨੁਸਾਰ ਹੀ ਰਹਿ ਕਰਦਾ। ਜਬ ਉਹਦੀ ਕਰਕ ਕਰਾ ਕਰਤਾਰਾ ਪਰਜਾ ਧਰਤਵ ਦੇ ਅਪਾਰਾ, ਜਬ ਆ ਕਰਕ ਕਰਤ ਹੋ ਕਬੂ ਤੁਮ ਮੈਂ ਮਿਲਿਟ ਦੇ ਤਰਸਵ। ਅਤੇ ਜਿੰਨੇ ਵੀ ਸ਼ਾਸਤਰ ਜਾਂ ਹੋਰ ਧਾਰਮਿਕ ਪੁਸਤਕ ਨੇ ਸੰਸਾਰ ਦੇ ਵਿੱਚ ਜਿੰਨਾ ਕੁ ਸਾਨੂੰ ਪਤਾ ਆ, ਉਹ ਸਭ ਆਪੋ ਆਪਣੀਆਂ ਵਿਚਾਰਾਂ ਅਨੁਸਾਰ, ਮੁਸਲਮਾਨ ਹੈ ਕੋਈ, ਈਸਾਈ ਹੈ ਕੋਈ, ਬੋਧੀ ਹੈ ਕੋਈ, ਜੈਨੀ ਹੈ ਕੋਈ, ਹੋਰ ਵੇਦਾਂਤੀ ਹੈ ਕੋਈ, ਸ਼ਾਸਤਰ 6 ਸ਼ਾਸਤਰਾਂ ਵਾਲੇ ਨੇ, ਉਹ ਆਪੋ ਆਪਣੇ ਵਿਚਾਰਾਂ ਅਨੁਸਾਰ ਉਹ ਕਹੀ ਜਾਂਦੇ ਹੈ। ਜੈਸੇ ਗੁਰੂ ਨਾਨਕ ਸਾਹਿਬ ਜੀ ਦੇ ਤਾਂ ਸਿੱਧ ਲੋਕਾਂ ਨੇ ਇਹ ਪ੍ਰਸ਼ਨ ਕੀਤਾ ਵੀ ਸਤ ਸੁਹਾਣ ਸਦਾ ਮਨ ਚਾਓ, ਸਵਸ ਆਠ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਵੀ ਉਹ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੈ ਇਸ ਪੰਕਤੀਆਂ ਵਿੱਚ, ਵੀ ਵਾਹਿਗੁਰੂ ਤਾਂ ਸਤ ਹੈ ਅਤੇ ਸੁਹਾਣ ਸ਼ੋਭਾ ਵਾਲਾ ਹੈ। ਸ਼ੋਭਾ ਵਾਲੇ ਤੋਂ ਅਰਥ ਲੈਣਾ ਵੀ ਚੇਤਨ ਦੇ ਨਾਲ ਹੀ ਸ਼ੋਭਾ ਹੁੰਦੀ ਹੈ, ਚੇਤਨ ਹੈ। ਸਦਾ ਮਨ ਚਾਓ ਵੀ ਸਦਾ ਮਨ ਦੇ ਵਿੱਚ ਚਾਓ ਆਨੰਦ ਸਰੂਪ ਹੈ, ਸਦਾ ਸੱਚ ਦਾ ਆਨੰਦ। ਅਤੇ ਸਰਗਮ ਸਰੂਪ ਦੇ ਵਿੱਚ ਸਤਰੰਗ ਪ੍ਰਣਾਸੀ ਕਰੀਮੁਲ ਕੁਨਿੰਦਾ ਸਮਸਤਲ ਨਿਵਾਸੀ, ਇਹਦੇ ਵਿੱਚ ਨਿਰਾਕਾਰ ਦਾ ਵੀ ਵਰਣਨ ਹੈ, ਸਰਗੁਣ ਦਾ ਵੀ ਹੈ, ਬਹੁਤ ਸੂਖਮ ਅਤੇ ਗੰਭੀਰ ਵਿਚਾਰ ਨਾਲ ਦੇਖੀਏ ਅਤੇ ਜਿਹਨੂੰ ਮਾਇਆ ਸਵਲ ਜਾਂ ਮਾਇਆ ਸਵ ਉਹ ਕਹਿੰਦੇ ਜਿੱਥੇ ਬਿਲਕੁਲ ਜਬਾਕਾਰ ਏ ਕਸ਼ਨਾ ਦਿਸੇ ਤਾਂ ਪਾਪ ਪੁੰਨ ਤਬ ਕਹਤੇ ਹੋਤਾ ਜਬ ਧਾਰੀ ਆਪਣ ਸੁਣ ਸੰਭਾਲ। ਐਸੀਆਂ ਵਿਵਸਥਾ ਵੀ ਹਨ ਔਰ ਇਸ ਵਿਵਸਥਾ ਦੇ ਵਿੱਚ ਵੀ ਗੁਰਸਿੱਖਾਂ ਨੇ ਜਿਹੜਾ ਖਾਲਸਾ ਹੈ ਖਾਲਸ ਉਹਦਾ ਸ਼ੁੱਧ ਸਰੂਪ ਹੈ ਖਾਲਸ ਨਾਮ ਸ਼ੁੱਧ। ਜਿਸ ਤਰ੍ਹਾਂ ਇੱਕ ਸਧਾਰਨ ਹੀ ਹੈ ਵੀ ਖਾਲਸਾ ਵਿਚਾਰਾਂ ਬਹੁਤ ਹੋ ਚੁੱਕੀਆਂ ਨੇ ਗੁਰੂ ਮਹਾਰਾਜ ਜੀ ਦੇ ਆਪਣੇ ਵਚਨਾਂ ਅਨੁਸਾਰ ਰਾਗੀ ਸਿੰਘ ਕੀਰਤਨ ਕਰਦੇ ਰਹੇ ਨੇ ਉਹਨਾਂ ਵਚਨਾਂ ਦਾ ਪੰਕਤੀਆਂ ਦਾ ਪ੍ਰਚਾਰਕ ਵਿਚਾਰਾਂ ਦੱਸਦੇ ਰਹੇ ਨੇ ਰੇਡੀਓ 'ਤੇ ਸੁਣਦੇ ਰਹੇ ਉਹ ਹੋਰ ਵੀ ਕੋਈ ਆ ਵਿੱਚ ਫੋਟੋਆਂ ਫਾਟੋਆਂ ਚੈਨਲ ਚੁਨਲ ਮੈਂ ਤਾਂ ਕਦੇ ਵੇਖੇ ਨਹੀਂ ਅਤੇ ਸੁਣਿਆ ਵੀ ਉਹਦੇ 'ਤੇ ਬਹੁਤ ਕੁਛ ਆ ਜਾਂਦਾ ਹੈ ਆ ਜਾਂਦੀ ਹੈ ਅਤੇ ਉਹ ਆਪ ਸੁਣਦੇ ਰਹੇ ਹੁਣ ਇਹ ਬੜੇ ਜੋ ਰਾਗੀ ਸਿੰਘ ਉਹਨਾਂ ਤੋਂ ਰਸਮਈ ਭਾਵ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਅਵਤਾਰ ਉਪਸ਼ਬ ਦੇ ਸੰਬੰਧ ਦੇ ਵਿੱਚ ਕੀਰਤਨ ਸਰਵਣ ਕਰ ਰਹੇ ਹੋ ਕਰਦੇ ਰਹੇ ਹੋ ਤੋ ਖਾਲਸ ਵੀ ਸ਼ੁੱਧ ਦਾ ਹੈ। ਪਿੱਛੋਂ ਸ਼ਬਦ ਪੜ੍ਹਦੇ ਸੀਗੇ ਖਾਲਸਾ ਮੇਰੋ ਰੂਪ ਹੈ ਖਾਸ ਹਾਂ ਖਾਲਸੇ ਮੈਂ ਕਰੋ ਨਿਵਾਸ। ਉਹ ਕਿਹੜਾ ਖਾਲਸਾ ਹੈ? ਇੱਕ ਇੱਕ ਸ਼ਬਦ ਉਹਦੀ ਵਿਵਸਥਾ ਅਨੁਸਾਰ ਵਿਅਕਤੀਗਤ ਜਿਹੜੀ ਹੈ ਜਿਵੇਂ ਖਾਲਸਾ ਵੀ ਅੰਮ੍ਰਿਤ ਛਕ ਲਿਆ ਅਤੇ ਸਾਬਤ ਸੂਰਤ ਹੋ ਗਈ ਕਿਰਪਾਨ ਹੈ ਕੜਾ ਹੈ ਕੁਸ਼ਹਿਰਾ ਹੈ ਹੋਰ ਇਹਦੇ 'ਚ ਵੀ ਜਿਹੜਾ ਰਹਿਤ ਰੱਖਦਾ ਹੈ ਉਹ ਇਹ ਖਾਲਸਾ ਹੁਣ ਵੀ ਖਾਲਸਾ ਹੈ ਖਾਲਸਾ ਪੰਥ ਹੈ ਠੀਕ ਹੈ ਉਹਨਾਂ ਚਿੰਨ੍ਹਾਂ ਤੋਂ ਉਸ ਚੀਜ਼ ਦਾ ਪਤਾ ਲੱਗਦਾ ਵੀ ਹਾਂ ਇਹ ਉਹਨੂੰ ਵੀ ਖਾਲਸਾ ਕਹਿੰਦੇ ਅਸੀਂ ਕਿਉਂ ਆਮ ਵੀ ਕਹਿੰਦੇ ਆਓ ਜੀ ਖਾਲਸਾ ਜੀ ਅਤੇ ਇੱਕ ਹੁਣ ਪਰਮਾਰਥ ਦਸ਼ਾ ਦੇ ਵਿੱਚ ਸ਼ੁੱਧ ਦਾ ਵੀ ਅਰਥ ਹੈ ਸ਼ੁੱਧ ਆਮ ਪਵਿੱਤਰ ਚੀਜ਼ਾਂ ਨੂੰ ਵੀ ਕਹਿੰਦੇ ਜੀ ਇਹ ਸ਼ੁੱਧ ਹੈ ਪਵਿੱਤਰ ਹੈ ਉਹ ਵੀ ਹਾਲੇ ਵੀ ਚੱਲ ਰਿਹਾ ਜਿਹਾ ਮੇਲ ਹੈ ਉਹਨਾਂ ਦੇ ਅੰਦਰ ਪਵਿੱਤਰਤਾ ਹੀ ਹੋਣੀ ਕਰਕੇ ਸ਼ੁੱਧ ਹੋਣੀ ਕਰਕੇ ਜਿਵੇਂ ਕੜਾਹ ਪ੍ਰਸ਼ਾਦੀ ਦੇਗ ਹੈ ਬੜੀ ਪਵਿੱਤਰ ਹੈ ਲੰਗਰ ਪਵਿੱਤਰ ਹੈ ਅਜੇ ਪਵਿੱਤਰ ਢੰਗ ਨਾਲ ਬਣਿਆ ਹੋਵੇ ਇਹ ਨਾਲ ਰੱਖ ਲਿਆ ਕਰੋ ਨਹੀਂ ਤਾਂ ਆਪੋ ਵਿੱਚ ਬਹਿਸ ਨਹੀਂ ਕੀ ਹੋਇਆ ਦੇਗ ਹੀ ਬਣਾਉਣੀ ਹੈ ਨਾ ਉਹ ਰਹਿਤਨਾਮਿਆਂ ਵਿੱਚ ਉਹਨਾਂ ਦੀਆਂ ਸਾਰੀਆਂ ਵਿਧੀਆਂ ਲਿਖੀਆਂ ਹੈ ਅਤੇ ਬਣਾਉਣ ਵਾਲਾ ਵੀ ਜਿਹੜਾ ਹੈ ਉਹ ਕੇਵਲ ਇਉਂ ਨਹੀਂ ਹਲਵਾਈਆਂ ਵਾਂਗੂ ਵੀ ਪ੍ਰਸ਼ਾਦ ਬਣਾ ਲਏ ਉਹਦੀ ਰਹਿਣੀ ਹੋਣੀ ਚਾਹੀਦੀ ਹੈ ਕਕਾਰ ਵੀ ਹੈਗੇ ਆ ਬਾਹਰਲੇ ਅਤੇ ਫਿਰ ਕੁਰੈਤਾਂ ਤੋਂ ਬਚਿਆ ਹੋਵੇ ਜਿਹੜੀ ਤਨਖਾਹ ਚੀਜ਼ਾਂ ਆਉਂਦੀਆਂ ਉਹਨਾਂ ਤੋਂ ਬਚਿਆ ਹੋਵੇ ਝੂਠ ਝੂਠ ਤੋਂ ਬਚਿਆ ਹੋਵੇ ਕਿਉਂ ਵਿਚਾਰਾਂ ਤਾਂ ਹੋ ਚੁੱਕੇ ਵੀ ਖਾਲਸਾ ਪੰਥ ਵਾਹਿਗੁਰੂ ਨੇ ਕਿਹਾ ਵੀ ਤੁਸੀਂ ਜਾਓ ਜਿਹੜੇ ਜੋ ਜੋ ਪਹਿਲ ਪਏ ਉਤਾਰਾ ਆਪ ਆਪ ਤਿੰਨ ਜਾਪ ਉਚਾਰਾ ਆਪ ਆਪਣੀ ਸੋਭ ਪਰਤ ਪੀ ਉਹਨਾਂ ਨੇ ਆਪੋ ਆਪਣੇ ਪੰਥ ਚਲਾ ਲਏ ਮੇਰੇ ਨਾਂ ਨਾਲ ਤਾਂ ਕੋਈ ਵੀ ਹੈ ਨਹੀਂ ਵੀ ਸ਼ੁੱਧ ਹੋਵੇ ਅੰਦਰੋਂ ਬਾਹਰੋਂ ਅਤੇ ਉਹ ਐਸਾ ਪੰਥ ਚਲਾਉਣਾ ਹੈ ਜਬ ਆਇਸ ਪ੍ਰਗੂ ਪਿਓ ਜਨਮ ਤੇਰਾ ਮੈਂ ਠਾਣ ਪਿਓ ਮੈਂ ਜੋਰ ਕਰ ਪੰਥ ਠਾਣ ਪਿਓ ਮੈਂ ਜੋਰ ਕਰ ਬਚਨ ਕਹਾ ਸਮਝਾਏ ਪੰਥ ਚਲੇ ਤਬ ਜਗਤ ਮੈਂ ਜਬ ਤੂੰ ਕਰੋ ਸਹਾਏ ਮਹਾਰਾਜ ਤਾਂ ਚੱਲ ਸਕਦਾ ਹੈ ਸ੍ਰਿਸ਼ਟੀ ਤੁਹਾਡੀ ਹੈ ਮਾਇਆ ਪਾਈ ਹੋਈ ਹੈ ਕਲਯੁਗ ਦਾ ਸਮਾਂ ਹੈ ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾਹ ਹੋ ਤੇ ਦੁਨੀਆ ਭ੍ਰਿਸ਼ਟ ਹੋ ਚੁੱਕੀ ਹੈ ਤੇ ਸਾਡੀ ਕੀ ਤਾਕਤ ਹੈ? ਤੁਸੀਂ ਜਿਹੜੀ ਮਾਇਆ ਹੈ ਸਾਡੀ ਜਾਂ ਜਿਹਦੇ ਨਾਲ ਇਹ ਹੋ ਰਿਹਾ ਹੈ ਉਹਨੂੰ ਕੁਛ ਰੋਕੋਗੇ ਤੇ ਫੇਰ ਹੀ ਉਹ ਚੱਲ ਸਕਣਗੇ? ਹੁਣ ਵੀ ਅਸੀਂ ਤਾਂਹੀਓ ਚੱਲ ਸਕਦੇ ਹਾਂ ਐਸੇ ਜਿਹੜੇ ਵਾਕ ਨੇ ਉਹਨਾਂ ਦੀ ਵਿਚਾਰਾਂ ਤੋਂ ਜੇ ਇਹ ਗ੍ਰਹਿਣ ਕਰੀਏ ਵੀ ਮਹਾਰਾਜ ਤੁਹਾਡੀ ਸਹਾਇਤਾ ਨਾਲ ਹੀ ਅਸੀਂ ਇਹਨਾਂ ਸਿੱਖਿਆਵਾਂ 'ਤੇ ਚੱਲ ਸਕਦੇ ਹਾਂ ਜੋ ਅੰਮ੍ਰਿਤ ਸੰਚਾਰ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ, ਇਹਦਾ ਸਾਡੀ ਕੋਈ ਵਾਹ ਪੇਸ਼ ਨਹੀਂ। ਵਿਚਾਰ ਕਰਨੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਪੁਰਬ ਦੇ ਉਤਸਵ ਦਾ ਦਿਹਾੜਾ ਹੈ, ਸੋ ਉਹ ਤੋਂ ਅੱਗੇ ਫਿਰ ਇੱਕ ਅਵਤਾਰਾਂ ਦੀਆਂ ਵੀ ਹੈਗੀਆਂ ਵਿਅਕਤੀਆਂ ਸੂਖਮ ਕਾਰਨ, ਔਰ ਈਸ਼ਵਰ ਦਾ ਵੀ ਹੈ, ਭਗਵਾਨ ਸਤ ਸਰੂਪ ਵੀ ਹੈ, ਅਤੇ ਉਹਦਾ ਜਿਹੜਾ ਸ਼ੁੱਧ ਸਰੂਪ ਹੈ ਤਿੰਨਾਂ ਗੁਣਾਂ ਤੋਂ ਰਹਿਤ ਵੈਭਵ ਤਿਰਗੁਣ ਅਤੀਤ, ਕਾਮ ਕ੍ਰੋਧ ਅਹੰਕਾਰ ਲੋਭ ਹਠ ਮੋਹ ਨ ਮਨਸਨ ਲਿਆਵੇ ਤਬ ਹੀ ਆਤਮ ਤੱਤ ਕਹਿ ਦਰਸੈ ਪਰਮ ਪੁਰਖ ਕਹਿ ਪਾਵੇ। ਆਤਮ ਤੱਤ ਪਰਮ ਪੁਰਖ, ਪਰਮ ਪੁਰਖ ਪਰਮਾਤਮਾ ਕਹੋ, ਪਰਮ ਆਤਮਾ, ਆਤਮਾ ਕਹੋ ਆਪੇ ਆਪ, ਛਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਸੋ ਇਹ ਵੀ ਜਪਜੀ ਸਾਹਿਬ ਪੜ੍ਹਦੇ ਹੈ ਵੀ ਚਲੋ ਨਹੀਂ ਇਹ ਤਾਂ ਵੀ ਵਿਦਵਾਨ ਜਾਣਨ ਜਾਂ ਹੋਰ ਜੀ ਜਿਹੜੀਆਂ ਵਿਚਾਰਾਂ ਹੁੰਦੀਆਂ ਉਹ ਤਾਂ ਬੜੇ ਸੁਆਲੇ ਢੰਗ ਨਾਲ ਹੁੰਦੀਆਂ ਨੇ, ਆਪੇ ਆਪ ਨਿਰੰਜਨ ਸੋਏ ਕਿਵੇਂ ਹੈ ਅਤੇ ਕਿਵੇਂ ਅਸੀਂ ਬਣਨਾ ਹੈ, ਉਸ ਪਦ ਨੂੰ ਪਹੁੰਚਣਾ ਹੈ। ਮਾਨੁਖ ਦੇ ਪਾਏ ਪਦ ਹਰ ਭਜ, ਨਾਨਕ ਬਾਤ ਬਤਾਏ। ਮਨੁੱਖਾ ਦੇ ਪਾ ਕੇ ਭਜਨ ਕਰ, ਬੰਦਗੀ ਕਰ ਅਤੇ ਹਰੀ ਦੀ ਪਦਵੀ ਨੂੰ ਪ੍ਰਾਪਤ ਕਰ ਲੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਦ੍ਵੈਤ ਏਕ ਰੂਪ ਹੋਏ ਗਏ ਹੋ ਉਸੇ ਕੀ ਹੈ ਅਤੇ ਫੇਰ ਕਿਵੇਂ ਜੀ? ਉਹਦੀ ਆਪਣੀ ਇੱਛਾ ਹੈ ਅਤੇ ਉਸਨੇ ਹੀ ਫੇਰ ਆਪਣੇ, ਜਿਸ ਤਰ੍ਹਾਂ ਜੈ ਅਵਗਤ ਭਗਤ ਹੈ ਆਪ, ਜੈ ਪਸਰੇ ਪਾਸਾਰ ਸੰਤ ਪ੍ਰਤਾਪ, ਜੂ ਪਾਖ ਕਾ ਆਪੇ ਤਨੇ ਉਨਕੀ ਉਨੀ ਉਨਕੀ ਸ਼ੋਭਾ ਉਨਹੂੰ ਬਣੀ, ਆਪੇ ਕੌਤਕ ਕਰੇ ਅੰਧ ਚੋਜ, ਆਪੇ ਰਸ ਭੋਗ ਨਿਰਜੋ। ਪਰ ਇਹ ਵੀ ਉਹਦੇ ਆਪਣੇ ਹੱਥ ਵੱਸ ਹੈ ਵੀ ਸਿੱਖਿਆ ਨੂੰ ਮੰਨਣ ਕਰਦਾ ਵੀ ਜਿਹੜਾ ਕੋਈ ਗੁਰਸਿੱਖ ਹੈ, ਜਗਿਆਸੂ ਹੈ, ਅਤੇ ਉਹ ਫਿਰ ਉਹਦੀ ਕਿਰਪਾ ਨਾਲ ਹੀ ਹੁੰਦਾ, ਤਾਂ ਪਹਿਲਾਂ ਵੀ ਸਭ ਕੁਛ ਹੈ, ਉਹਦੀ ਸੱਤਾ ਤੋਂ ਬਿਨਾਂ ਹੋ ਨਹੀਂ ਸਕਦਾ, ਫਿਰ ਵੀ ਉਹਦੀ ਕਿਰਪਾ ਦੇ ਨਾਲ ਹੀ ਉਸਦਾ ਪੂਰਨ ਬੋਧ ਹੁੰਦਾ ਹੈ। ਸੋ ਇਹ ਪੰਕਤੀ ਸੀ, ਖਾਲਸਾ ਮੇਰੋ ਰੂਪ ਹੈ ਖਾਸ, ਪਹਿਲਾਂ ਤਾਂ ਆਪਣਾ ਜਿਹੜਾ ਬਾਹਰਲਾ ਮਹਾਰਾਜ ਨੇ ਸ਼ਸਤਰ ਪਹਿਨਣੇ, ਕਿਰਪਾਨ, ਕੜਾ, ਉਹ ਸਭ ਸੂਰਜ ਚੌਸਰਾਣੀ, ਉਹ ਬਾਹਰਲੇ ਚਿੰਨ੍ਹ ਪੁਸ਼ਾਕ ਦੇ ਦਿੱਤੀ, ਇਹੀ ਹੈ। ਫਿਰ ਦੂਸਰਾ ਜਿਹੜਾ ਉਹ ਖਾਲਸੇ ਮੈਂ ਕਰੋ ਨਿਵਾਸ, ਵੀ ਖਾਲਸਾ ਜਿਹੜਾ ਸ਼ੁੱਧ ਸਰੂਪ ਹੈ ਉਹਦੇ ਵਿੱਚ ਅਸੀਂ ਟਿਕਦੇ ਹਾਂ, ਉਹਦੇ ਵਿੱਚ ਨਿਵਾਸ ਹੈ। ਸ਼ੁੱਧ ਸਰੂਪ ਵਾਹਿਗੁਰੂ ਪਰਮੇਸ਼ਰ ਹਰ ਵੇਲੇ ਇੱਕ ਰੂਪ ਸਾਡਾ ਨਹੀਂ ਹੈ, ਵੀ ਖਾਲਸਾ ਤਾਂ ਫਿਰ ਹੀ ਉਹ ਮਨ ਬੁੱਧ ਲੀਨ ਹੋਏ ਜਾਂ ਹੋਰ ਚੀਜ਼ ਹੈ। ਦੂਸਰਾ ਹੈ ਜਿਹੜੇ ਭਗਤੀ ਕਰਨ ਵਾਲੇ ਉਪਾਸ਼ਨਾ ਦੇ ਵਿੱਚ ਧਿਆਨ ਕਰਦਿਆਂ ਹੋਇਆ ਉਹ ਸਰੂਪ ਅੰਤਰਗਤ ਪ੍ਰਗਟ ਹੋਣਾ ਅਤੇ ਉਹਦੇ ਵੀ ਗੁਰਮੁਖਾਂ ਦੇ ਅੰਦਰ ਆਪਣੇ ਵਾਹਿਗੁਰੂ ਪਰਮੇਸ਼ੁਰ ਜੀ ਭਗਤਾਂ ਦੇ ਹਿਰਦੇ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ੁਰ ਦੇ ਉਹਨਾਂ ਨੂੰ ਦਰਸ਼ਨ ਹੁੰਦੇ ਹੈ, ਉਹਨਾਂ ਦੀ ਭਾਵਨਾ ਅਨੁਸਾਰ ਉਹ ਹਮੇਸ਼ਾ ਪ੍ਰਗਟ ਰਹਿੰਦਾ ਹੈ। ਉਹ ਵੀ ਖਾਲਸ ਹੈ, ਸ਼ੁੱਧ ਹੈ ਅਤੇ ਉਹਦੇ 'ਚ ਗੁਰ ਪਰਮੇਸ਼ੁਰ ਇੱਕ ਹੈ, ਸਮੇਂ ਰਹੇ ਸਮਾਏ, ਉਹਦੇ 'ਚ ਕੋਈ ਭੇਦ ਨਹੀਂ। ਸੋ ਇਸ ਤਰ੍ਹਾਂ ਇਹਨਾਂ ਨੇ ਜਿਹੜੇ ਕੋਈ ਐਸੇ ਵਾਕ ਉਚਾਰਨ ਕੀਤੇ ਹੋਏ ਹਨ ਇਤਿਹਾਸਕ ਪੱਖੋਂ ਜਾਂ ਆਪਣੇ ਗੁਰੂ ਮਹਾਰਾਜ ਦੇ ਜਾਂ ਹੋਰ ਚੀਜ਼ ਦੇ, ਉਹਨਾਂ ਦੀ ਇਸ ਤਰ੍ਹਾਂ ਵਿਚਾਰ ਹੈ ਅਤੇ ਸਾਡੇ ਵਾਸਤੇ ਹੀ ਉਹ ਉਚਾਰਨ ਕੀਤੇ ਹੈ ਅਤੇ ਉਸ ਵਾਹਿਗੁਰੂ ਪਰਮੇਸ਼ੁਰ ਦੀ ਸ਼ਰਨ ਲੈ ਕੇ ਅਤੇ ਸੰਗਤ ਜਿਹੜੇ ਗੁਰਮੁਖ ਐਸੇ ਸਾਧਨ ਕਰਨ ਵਾਲੇ ਨੇ ਜਾਂ ਜਿਨ੍ਹਾਂ 'ਤੇ ਕਿਰਪਾ ਹੋ ਚੁੱਕੀ ਹੈ, ਉਹਨਾਂ ਦੇ ਨਾਲ ਮਿਲ ਕੇ ਗੁਰੂ ਵਾਲੇ ਹੋ ਗਏ। ਉਹਨਾਂ ਨੇ ਇਹੀ ਕਹਿਣਾ ਉਹ ਗੁਰੂ ਵਾਲੇ ਹੋ ਕੇ ਹੀ ਭਗਤੀ ਕਰਨ ਲੱਗੇ ਹੈ, ਸਾਧ ਸੰਗਤ ਦਾ ਮਤਲਬ ਇਹ। ਉਹਨਾਂ ਤੋਂ ਪਤਾ ਲੱਗਦਾ, ਉਹ ਕਹਿੰਦੇ ਜੀ ਤੁਸੀਂ ਪਹਿਲਾਂ ਸਿੱਖਿਆ ਗੁਰੂ ਮਹਾਰਾਜ ਦੀ, ਜਿਹੜਾ ਢੰਗ ਹੈ ਉਹ ਲਓ, ਫਿਰ ਉਸਨੂੰ ਘੁਮਾਓ, ਸੇਵਾ ਕਰੋ, ਧਰਮ ਦੀ ਕਿਰਤ ਕਰੋ। ਸੋ ਇਉਂ ਇਹ ਇੱਕ ਢੰਗ ਹੈ। ਇਸ ਤਰ੍ਹਾਂ ਭਾਈ ਨੰਦ ਲਾਲ ਜੀ ਨੇ, ਉਹਨੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਉਹਨਾਂ ਦੇ ਗੁਣ ਜੋ ਭਾਈ ਸਾਹਿਬ ਨੂੰ ਪ੍ਰਤੱਖ ਹੋਏ ਨੇ ਉਹਨਾਂ ਨੇ ਲਿਖੇ ਨੇ। ਉਹਨਾਂ ਨੇ ਪੁੱਛਿਆ, ਮਹਾਰਾਜ ਤੁਸੀਂ ਆਹ ਸਰੂਪ ਜਿਹੜਾ ਧਾਰਨ ਕੀਤਾ ਹੈ, ਤੁਹਾਡੇ ਕਿੰਨੇ ਕੁ ਸਰੂਪ ਹੈ? ਤੀਨ ਰੂਪ ਹੈ ਮੋਇ ਕੋ ਸੁਣੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋ ਇਹ ਸਮਝਾਏ। ਵੀ ਇੱਕ ਤਾਂ ਨਿਰਗੁਣ ਹੈ ਸਾਡਾ ਸਰੂਪ, ਜਿਸ ਵੇਲੇ ਸਭ ਕੁਛ ਲੈ ਹੋ ਜਾਂਦਾ ਹੈ ਉਹ ਵਾਹਿਗੁਰੂ ਦਾ ਹੀ ਸਰੂਪ ਹੈ। ਨਿਰਗੁਣ ਸਰਗੁਣ, ਸਰਗੁਣ ਜਿਵੇਂ ਇਹ ਹੈ ਵਿਅਕਤੀਗਤ ਦਰਸ਼ਨ ਪਰਸ਼ਨ ਹੁੰਦੇ ਆ, ਉਹ ਤਾਂ ਦਿਸ ਨਹੀਂ ਸਕਦਾ, ਅਤੇ ਉਪਦੇਸ਼ ਕਿਵੇਂ ਹੋਵੇ। ਅਤੇ ਦੂਸਰਾ ਹੈ ਗੁਰਬਾਣੀ, ਗੁਰਸ਼ਬਦ, ਉਹ ਵੀ ਵੱਖੋ ਵੱਖਰੇ ਉਹਨਾਂ ਨੇ ਨਿਰਣੇ ਕੀਤੇ ਵੀ ਆਹ ਇਹਨਾਂ ਦੇ ਕਾਰਜ ਹੁੰਦੇ ਹਨ। ਸੋ ਉਹ ਸਤਿਗੁਰੂ ਸਾਹਿਬ ਜੀ ਨੇ ਫਿਰ ਸਾਨੂੰ ਉਹ ਢੰਗ ਦੱਸਿਆ ਵੀ ਉਸ ਤਰੀਕੇ ਦੇ ਨਾਲ ਜਿਵੇਂ ਸਮਝ ਆ ਜਾਏ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਵੀ ਅਸੀਂ ਇਹ ਜਿਹੜਾ ਸਰੂਪ ਧਾਰਨ ਕੀਤਾ ਹੈ, ਸਾਨੂੰ ਵਾਹਿਗੁਰੂ ਦਾ ਹੁਕਮ ਹੋਇਆ ਹੈ ਅਤੇ ਭਗਤੀ ਕਰਦੇ ਹਾਂ। ਜਿਹੜੀ ਕੋਈ ਪਹਿਲਾਂ ਵਾਹਿਗੁਰੂ ਪਰਮੇਸ਼ੁਰ ਨੇ ਉਹ ਸਰੂਪ ਧਾਰਨ ਕਰਕੇ ਹਰਾਪੇ ਠਾਕੁਰ ਹਰਾਪੇ ਸ ਜਿਵੇਂ ਸਤਿਗੁਰੂ ਨਾਨਕ ਭਗਤ ਕਰੀ ਇੱਕ ਮਨ, ਸਾਰਾ ਤਨ ਮਨ ਧਨ ਸੌਂਪ ਦਿੱਤਾ ਵਾਹਿਗੁਰੂ ਨੂੰ, ਉਹਨਾਂ ਨੂੰ ਭਗਤੀ ਦੀ ਕੀ ਲੋੜ ਸੀ? ਨਾ ਉਹ ਸਾਨੂੰ ਜਾਚ ਦੱਸਣ ਵਾਸਤੇ ਵੀ ਇਸ ਤਰ੍ਹਾਂ ਭਗਤੀ ਕਰੀਦੀ ਹੈ। ਤਨ ਮਨ ਧਨ ਗੋਬਿੰਦ ਦਿਓ, ਇਸੇ ਤਰ੍ਹਾਂ ਹੀ ਉਹ ਫਿਰ ਵਾਹਿਗੁਰੂ ਪਰਮੇਸ਼ੁਰ ਵੱਲੋਂ ਵੀ ਜਾਓ ਤੁਸੀਂ ਜਾ ਕੇ ਉਹਦੇ ਵਿੱਚ ਆਪ ਗੁਰੂ ਸਾਹਿਬ ਮੈਂ ਆਪਣੀ ਕਥਾ ਵਿਖਾਨਾ, ਇਹਦੇ ਵਿੱਚ ਸਾਰਾ ਕੁਛ ਜ਼ਿਕਰ ਕੀਤਾ ਹੋਇਆ ਹੈ। ਕਹਿੰਦੇ ਪਰਮੇਸ਼ੁਰ ਨੇ, ਕਹਿੰਦੇ ਕੀ ਗੱਲ ਸਾਨੂੰ ਭੇਜ ਦਿਓ? ਕਹਿੰਦੇ ਇਸ ਤਰ੍ਹਾਂ ਕਰਕੇ ਜਬ ਪਹਿਲੇ ਹਮ ਸ੍ਰਿਸ਼ਟ ਬਣਾਈ, ਜਾਂ ਕਿ ਪਹਿਲਾਂ ਇੱਕ ਵਾਰੀ ਅਸੀਂ ਇਹ, ਪਰਮੇਸ਼ੁਰ ਕਹਿੰਦਾ ਵੀ ਇਹੋ ਜਿਹੀ ਸੰਸਾਰਿਕ ਉਤਪਤੀ ਕੀਤੀ ਵੀ ਐਵੇਂ ਕਮਜ਼ੋਰ ਜਿਹੇ ਆਪ ਜਮੀ ਕੀ ਬਣਾਉਣੇ ਹੈ, ਤਕੜੇ ਬਣਾਓ। ਉਹ ਦੈਂਤ ਬਣਾ ਤੇ, ਦੈਂਤਾਂ ਦੇ ਦੇਵ ਸ੍ਰਿਸ਼ਟੀ, ਦੈਂਤ ਸ੍ਰਿਸ਼ਟੀ, ਔਰ ਜਿਹੜੀ ਸੂਖਸ਼ਮ ਇਹ, ਉਹ ਫਿਰ ਦੂਸਰਿਆਂ ਨੂੰ ਵੀ ਆਪਣੇ ਬਲ ਦੇ ਨਾਲ ਆਸਰੀ, ਉਹਨਾਂ ਦੇ ਵਿੱਚ ਔਗੁਣ ਜ਼ਿਆਦਾ ਸੀ, ਉਹ ਦੂਜਿਆਂ ਨੂੰ ਔਖੇ ਕਰਨ ਲੱਗੇ ਆਪਣੇ ਸੁਭਾਅ ਅਨੁਸਾਰ, ਉਹ ਖਪਾ ਦਿੱਤੇ। ਫਿਰ ਅਸੀਂ ਕਿਹਾ ਵੀ ਕੋਈ ਚੰਗੀ ਬਣਾਓ ਜਿਹੜੇ ਸ੍ਰੇਸ਼ਟਾਚਾਰ ਰੱਖਣ, ਉਹੋ ਜਿਹੇ ਬਣਾਓ। ਫਿਰ ਦੇਵਤੇ ਬਣਾ ਤੇ, ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਉਹਨਾਂ ਦੇ ਵਿੱਚ ਇਹ ਹੋ ਗਏ ਵੀ ਸ਼ਕਤੀਆਂ ਦਿੱਤੀਆਂ, ਲੋਕ ਮੰਨਣ ਲੱਗ ਪਏ, ਜੋ ਬਚਨ ਕਹਿਣਾ ਜਾਂ ਹੋਰ ਲੋੜਾਂ ਹੁੰਦੀਆਂ ਲੋਕਾਂ ਦੀਆਂ ਪੂਰਨ ਹੋਣ ਲੱਗ ਪੈਣੀਆਂ, ਉਹ ਉਹਨਾਂ ਨੂੰ ਰਾਬੀ ਕਹਿਣ ਲੱਗ ਪਏ, ਉਹ ਵੀ ਆਪਣੇ ਆਪ ਨੂੰ ਪਰਮੇਸ਼ਵਰੀ ਅਖਵਾਉਣ ਲੱਗ ਪਏ। ਇਹ ਸਾਰਾ ਉਹ ਸਤਿਗੁਰੂ ਸਾਹਿਬ ਜੀ ਦੀ ਕਾਵਿ ਰਚਨਾ ਦੇ ਵਿੱਚ ਪਦ ਆਉਂਦੇ ਹੈ। ਬ੍ਰਹਮਾ ਆਪਣੇ ਆਪ ਨੂੰ ਮੈਂ ਹੀ ਬ੍ਰਹਮ ਹੈ, ਵਿਸ਼ਨ ਆਪ ਹੀ ਕੋ ਠਹਿਰਾਇਓ, ਅਤੇ ਸ਼ਿਵ ਜੀ ਕਹਿੰਦਾ ਮੈਂ ਹੀ ਮਹਾਂਦੇਵ ਹੈ, ਮਹਾਂਦੇਵ ਕੋ ਕਹਿ ਸਦਾ ਸ਼ਿਵ। ਇਹ ਵੀ ਹੋਇਆ ਫਿਰ ਵੀ ਇਹ ਤਾਂ ਅਸਲੀ ਤਾਂ ਕੋਈ ਹੋਈ ਚੀਜ਼ ਨੂੰ ਪਤਾ ਨਹੀਂ ਲੱਗਿਆ, ਇਹਨਾਂ ਨੂੰ ਆਪ ਹੀ ਭੁੱਲ ਗਏ। ਫਿਰ ਹੋਰ ਸੰਸਾਰ ਦੇ ਵਿੱਚ ਦੇਵਤਿਆਂ ਦਾ ਜ਼ਿਕਰ ਆਉਂਦਾ, ਅਸ਼ ਬਣਾ ਤੇ, ਅਸ਼ ਸਾਖੀ ਬਣਾ ਤੇ, ਫਿਰ ਇਹ ਮਨੁੱਖ ਸ੍ਰਿਸ਼ਟੀ ਦਾ ਆਉਂਦਾ। ਇਹ ਮਨੁੱਖ ਸ੍ਰਿਸ਼ਟੀ ਜਿਹੜੀ ਸੀ ਇਹ ਮਾਇਆ ਜੀ ਖਚਤ ਹੋ ਗਈ, ਉਹ ਮਾਇਆ ਵਿੱਚ ਭੁੱਲ ਗਏ, ਅਤੇ ਕਿਸੇ ਨੇ ਆਪਣਾ ਕੋਈ ਐਸਾ ਵਾਹਿਗੁਰੂ ਦੇ ਨਾਮ ਦਾ ਵੀ ਪੰਥ ਨਹੀਂ ਚਲਾਇਆ, ਇਸ ਕਰਕੇ ਤੁਸੀਂ ਜਾਓ। ਅਤੇ ਉਹ ਸਤਿਗੁਰੂ ਸਾਹਿਬ ਜੀ ਨੇ, ਜੋ ਸਤਿਗੁਰੂ ਸਾਹਿਬ ਜੀ ਦੇ ਸੰਸਾਰ ਦੇ ਵਿੱਚ ਮਾਤਾ ਪਿਤਾ ਸਨ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ, ਮਾਤਾ ਗੁਜਰੀ ਜੀ, ਉਹ ਪਰਮੇਸ਼ੁਰ ਕਹਿੰਦਾ ਤਾਤ ਮਾਤ ਮੁਰ ਅਲਖ ਅਰਾਧਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਵੀ ਸਾਡੇ ਮਾਤਾ ਪਿਤਾ ਨੇ ਵਾਹਿਗੁਰੂ ਪਰਮੇਸ਼ੁਰ ਜੋ ਲਖਣ ਤੋਂ ਰਹਿਤ ਹੈ, ਗੁਰੂ ਤੋਂ ਬਿਨਾਂ ਨਹੀਂ ਜਾਣਿਆ ਜਾਂਦਾ, ਉਹਦੀ ਅਰਾਧਨਾ ਕੀਤੀ। ਬਹੁਵਿਧ ਯੋਗ ਸਾਧਨਾ ਸਾਧਾ, ਬਹੁਤ ਤਰ੍ਹਾਂ ਦੇ ਉਸਦੇ ਵਿੱਚ ਜੁੜ ਕੇ, ਜੋ ਕਿ ਹੁੰਦੇ ਯੋਗ ਉਸਦੇ ਵਿੱਚ ਜਿਹੜਾ ਜੁੜਨੇ ਦੇ ਸਾਧਨ ਅਤੇ ਸਾਧਨਾ ਦੁਆਰਾ ਆਰਾਧਨ ਕੀਤਾ। ਤਿੰਨ ਜੋ ਕਰੀ ਅਲੱਖ ਕੀ ਸੇਵਾ, ਉਹਨਾਂ ਨੇ ਜਿਹੜੇ ਵਾਹਿਗੁਰੂ ਪਰਮੇਸ਼ੁਰ ਦੀ ਸੇਵਾ ਕੀਤੀ ਉਹ 'ਤੇ ਪ੍ਰਸੰਨ ਹੋ ਗਏ। ਅਤੇ ਕੀ ਚਾਹੁੰਦੇ? ਕਹਿੰਦੇ ਜੀ ਸਾਡੇ ਐਸਾ ਸਾਹਿਬਜ਼ਾਦਾ ਹੋ ਗਏ। ਤਿੰਨ 'ਤੇ ਪ੍ਰਸੰਨ ਪਏ ਗੁਰਦੇਵ, ਗੁਰਦੇਵ ਉਸੇ ਪਰਮੇਸ਼ੁਰ ਦਾ ਮਹਾਰਾਜ ਨੇ ਕਿਹਾ ਜਿਹੜਾ ਵੱਡਾ ਪ੍ਰਕਾਸ਼ ਸਰੂਪ ਹੈ, ਚੈਤਨ ਸਰੂਪ ਹੈ। ਅਤੇ ਉਹਨਾਂ ਨੇ ਫਿਰ ਇੱਧਰ ਸਾਨੂੰ ਹੁਕਮ ਦੇ ਦਿੱਤਾ ਵੀ ਤੁਸੀਂ ਜਾਓ। ਉਹ ਆਪਣੇ ਜਿਸ ਵੇਲੇ ਸਾਡੇ ਕਿ ਮਾਤਾ ਪਿਤਾ ਤ੍ਰਿਵੇਣੀ 'ਤੇ ਗਏ, ਜਬ ਹੀ ਜਾਤ ਤ੍ਰਿਵੇਣੀ ਪਏ, ਪੁੰਨ ਦਾਨ ਦਿਨ ਕਰਤ ਬਚਾਏ, ਬਟੇ ਪੁੰਡਾਨ ਹੋਰ ਬਟੇ ਸਾਧੂ ਜਾਂ ਹੋਰ ਚੀਜ਼ ਸੀ, ਜਿੱਥੇ ਗੰਗਾ ਅਤੇ ਜਮੁਨਾ ਅਤੇ ਗੁਪਤ ਤੌਰ 'ਤੇ ਕਹਿੰਦੇ ਸਵਾਸੀ ਮਿਲਦੀ ਹੈ, ਪ੍ਰਾਗਰਾਜ ਉਹਦਾ ਪਹਿਲਾ ਨਾਂ ਹੈ, ਇਹਨਾਂ ਨੇ ਉਹਦਾ ਨਾਂ ਰੱਖ ਲਿਆ ਅਲਾਹਾਬਾਦ। ਅੱਲਾਹ ਦਾ ਬਈ ਹੈ, ਫਿਰ ਤਾਂ ਨਾਂ ਮਾੜਾ ਤਾਂ ਨਹੀਂ ਹੈ ਵੀ, ਪਰ ਆਪਣੀ ਬੋਲੀ ਅਨੁਸਾਰ ਰੱਖ ਲਿਆ ਵੀ ਸਾਡਾ ਬੋਲ ਬਾਲਾ ਹੋਵੇ। ਜਿਵੇਂ ਰਾਵਲ ਪਿੰਡੀ ਸੀ, ਉਹਦਾ ਨਾਂ ਇਹਨਾਂ ਨੇ ਇਸਲਾਮਾਬਾਦ ਰੱਖ ਲਿਆ ਵੀ ਸਾਡਾ ਜਾਂ ਹੋਰ ਚੀਜ਼ ਹੋਵੇ। ਉੱਥੇ ਤਹੀਂ ਪ੍ਰਕਾਸ਼ ਹਮਾਰਾ ਪਏ, ਉੱਧਰ ਵਾਹਿਗੁਰੂ ਦਾ ਹੁਕਮ ਹੋਇਆ, ਉਹ ਪ੍ਰਕਾਸ਼ ਸਰੂਪ ਹੈ, ਚੈਤਨ ਸਰੂਪ ਹੈ ਵਾਹਿਗੁਰੂ ਪਰਮੇਸ਼ੁਰ। ਅਤੇ ਇਹਨਾਂ ਨੂੰ ਭਗਤੀ ਕਰਦਿਆਂ ਨੂੰ, ਜਿਹੜੇ ਭਗਤੀ ਕਰਨ ਵਾਲੇ ਉਹਨਾਂ ਦੇ ਵਿੱਚ ਹੈ ਸਾਰੇ ਥਾਂ ਉਹ ਪ੍ਰਕਾਸ਼ ਹੁੰਦਾ ਹੈ। ਉਸ ਪ੍ਰਕਾਸ਼ ਦੇ ਵਿੱਚ ਫਿਰ ਉਹਨਾਂ ਨੂੰ ਇਹ ਹੁੰਦਾ ਵੀ ਹਾਂ ਤੁਹਾਡੀ ਆ ਜਿਹੜੀ ਚੀਜ਼ ਆਰਾਧਨ ਕਰ ਰਹੇ ਹੋ ਜਾਂ ਹੋਰ ਚੀਜ਼ ਪੂਰੀ ਹੈ। ਇੱਥੇ ਜੇ ਕਿਸੇ ਪ੍ਰਚਾਰਕ ਨੂੰ ਇਹ ਤਾਂ ਨਹੀਂ ਕਹਿੰਦੇ ਵੀ ਪ੍ਰਕਾਸ਼ ਕਿਵੇਂ ਹੋਇਆ, ਨਾ ਉਹਨਾਂ ਨੂੰ ਪਤਾ ਹੀ ਹੈ। ਉੱਥੇ ਇਹ ਤਾਂ ਨਹੀਂ ਵੀ ਪਟਨਾ ਸ਼ਹਿਰ ਵਿਖੇ ਪਵਲੇ, ਉੱਥੇ ਉਹਨਾਂ ਨੂੰ ਜਣਾਤਾ ਵਾਹਿਗੁਰੂ ਪਰਮੇਸ਼ਰ ਨੇ ਵੀ ਹਾਂ ਜੋ ਤੁਸੀਂ ਆਰਾਧ ਰਹੇ ਹੋ ਅਤੇ ਉਹ ਸਰੂਪ ਸਾਡਾ ਹੀ ਹੋਊਗਾ ਉਹ ਕਲਾ ਦੇ ਨਾਲ ਅਤੇ ਪਟਨਾ ਸ਼ਹਿਰ ਵਿਖੇ। ਜਿਸ ਤਰ੍ਹਾਂ ਬਹੁਤ ਸਾਰੇ ਅਭਿਆਸੀਆਂ ਦਾ ਇਹ ਜ਼ਿਕਰ ਆਉਂਦਾ ਹੈ ਵੀ ਅਭਿਆਸ ਕਰਦਿਆਂ ਕਰਦਿਆਂ ਵੀ ਉਹਨਾਂ ਨੂੰ ਪਹਿਲਾਂ ਪ੍ਰਕਾਸ਼ ਹੁੰਦਾ ਹੈ, ਪ੍ਰਕਾਸ਼ ਦੇ ਵਿੱਚ ਫਿਰ ਉਹ ਪ੍ਰਗਟ ਹੋ ਜਾਂਦਾ ਹੈ। ਇਸ ਲਈ ਪ੍ਰਕਾਸ਼ ਦਾ ਇਹ ਮਤਲਬ ਹੈ ਅਤੇ ਪਟਨਾ ਸ਼ਹਿਰ ਉੱਥੇ ਫਿਰ ਆਪਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਗਏ ਅਤੇ ਉੱਥੇ ਮਹਾਰਾਜ ਨੇ ਕਿਹਾ ਵੀ ਭਾਵਲੇ ਉਹ ਨਾਮ ਜਨਮਦਾ ਆ ਅੱਖਰੀ ਅਰਥ ਹੈ ਅਤੇ ਅਵਤਾਰ ਨਾਮ ਵੀ ਹੁੰਦਾ ਵੀ ਕਿਸੇ ਚੀਜ਼ ਦਾ ਪ੍ਰਗਟ ਹੋ ਜਾਣਾ, ਅਵਤਾਰ ਲਿਆ ਜੀ ਵੀ ਪਹਿਲਾਂ ਜਿਹੜੇ ਕੋਈ ਕੋਈ ਵਿਅਕਤੀ ਖਾਸ ਹੋਏ ਜਿਵੇਂ ਵਿਸ਼ਨੂੰ ਜਾਂ ਹੋਰ ਹਿੰਦੂ ਮਤ ਦੇ ਵਿੱਚ ਹੈ ਵੀ ਉਹਨਾਂ ਨੇ ਅਵਤਾਰ ਲਿਆ। ਉਹ ਅਵਤਾਰ ਆਪਾਂ ਵੀ ਜਿਹੜਾ ਇੱਕ ਰੂਪ ਫਿਰ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਅਨੁਸਾਰ ਹੀ ਉਹ ਪ੍ਰਗਟ ਹੋ ਕੇ ਅਤੇ ਉੱਥੇ ਪ੍ਰਗਟ ਹੋ ਗਏ। ਇਹਦੇ ਵਿੱਚ ਹੁਣ ਜਿਹੜੇ ਕੋਈ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਦੇ ਹੈ, ਭਗਤੀ ਕਰਦੇ ਹੈ, ਉਹ ਬੰਦਗੀ ਕਹਿੰਦੇ ਆ ਮੁਸਲਮਾਨ ਆਪਣੀ ਬੋਲੀ 'ਚ, ਆਪਾਂ ਇਹ ਜਿਹੜੇ ਭਗਤੀ ਕਹਿ ਦਿੰਦੇ ਆ, ਹਿੰਦੂ ਭਗਤੀ ਕਹਿ ਦਿੰਦੇ ਆ। ਹੁਣ ਖਾਲਸੇ ਦੇ ਅੰਦਰ ਕਈ ਵਿਚਾਰਾਂ ਹੁੰਦੀਆਂ ਨੇ ਵੀ ਇਹ ਪੰਥ ਤਾਂ ਵੱਖਰਾ ਆ, ਇਹ ਕੋਈ ਸ਼ਬਦ ਵੀ ਨਵਾਂ ਹੀ ਘੜੋ। ਜਿਸ ਤਰ੍ਹਾਂ ਹੁਣ ਜੇ ਵੀ ਜਿਹੜਾ ਨਾ ਆਪਣਾ ਕੈਲੰਡਰ ਵੀ ਵੱਖਰਾ ਹੀ ਚਾਹੀਦਾ ਹੈ, ਉਹਨਾਂ ਦਾ ਜਾਂ ਹੋਰ ਚੀਜ਼ ਦਾ ਉਹ। ਪਰ ਉਹ ਜੇ ਭਾਈ ਇੰਨੀ ਵਿਚਾਰ ਤੁਹਾਨੂੰ ਹੈ ਜਾਂ ਹੁਕਮ ਹੈ ਜਾਂ ਪਿਛਲੇ ਸਿੰਘ ਹੈ ਜਾਂ ਹੋਰ ਚੀਜ਼ ਆ, ਉਸ ਅਨੁਸਾਰ ਚੱਲੋ ਤੁਸੀਂ, ਆਪਣੀਆਂ ਹੀ ਮਨਮਰਜ਼ੀਆਂ ਦੇ ਨਾਲ ਉਹ ਚੀਜ਼ਾਂ ਘੜਨ ਲੱਗ ਪਏ ਹੋ ਜਿਹੜੀ ਸਿੱਖੀ ਦੀ ਬਰਜਾਦਾ ਚਲੀ ਆਉਂਦੀ ਜਾਂ ਦਿਨ ਦਿਹਾੜੇ। ਜਿਸ ਤਰ੍ਹਾਂ ਅੱਜ ਵੀ ਪੌਸ ਦੀ ਸਪਤਮੀ ਨੂੰ 23 ਉਹਦੇ ਮਹੀਨੇ ਜਿਹੜੇ ਚਲੇ ਆਉਂਦੇ ਉਸ ਵੇਲੇ ਪ੍ਰਵਿਰਤ ਸੀਗੇ, ਬਿਕਰਮੀ ਸਮਤ ਪ੍ਰਵਿਰਤ ਸੀਗਾ ਵੀ ਉਸੇ ਨੂੰ ਤੁਸੀਂ ਵੀ ਉਹ ਤੋਂ ਵੱਖਰਾ ਰੱਖਣਾ ਹੈ। ਚੰਦਰਮਾ ਸੂਰਜ ਨੂੰ ਤਾਂ ਨਹੀਂ ਬਦਲ ਸਕਦੇ, ਚਲੋ ਇਸ ਤਰ੍ਹਾਂ ਦੀਆਂ ਅੱਜ ਕੱਲ੍ਹ ਦੇ ਜਿਹੜੇ ਹੈਗੇ ਜੀਵ ਚਾਹੇ ਹੋਰ ਮਤਾਂ ਮਤਾਂਤਰਾਂ 'ਚ ਵੀ ਹੋਣਗੇ ਪਰ ਕੋਈ ਸ਼ਰਧਾ ਪੈ ਵਾਲੇ ਬਹੁਤ ਥੋੜ੍ਹੇ ਹੁੰਦੇ। ਉਹਨਾਂ ਦੀ ਰਹਿਣੀ ਵੇਖੋ ਕੀ ਹੈ, ਸਿੱਖ ਤਾਂ ਹੈ, ਸਿੱਖ ਪੰਥ ਦੇ ਮੁਖੀ ਵੀ ਹੈ, ਜਥੇਦਾਰ ਵੀ ਹੈ ਅਤੇ ਉਹਨਾਂ ਦੇ ਸਿੱਖੀ ਦੀ ਸਿੱਖਿਆ ਅਨੁਸਾਰ ਸਰੀਰ ਕਰਕੇ ਜਾਂ ਕੋਈ ਭਜਨ ਪਾਠ ਕਰਕੇ ਜਾਂ ਕੋਈ ਗਿਆਨ ਧਿਆਨ ਕਰਕੇ ਹੈ ਕਿਨਕਾ ਸ਼ੂਨ। ਅਤੇ ਜਿਹੜੇ ਕੋਈ ਹੈ ਵਿਰਲੇ ਉਹਨਾਂ ਦੀ ਕੋਈ ਗੱਲ ਹੀ ਨਹੀਂ ਫਿਰ ਹੁੰਦਾ, ਕਦੇ ਸਾਡੀ ਕਮੇਟੀ ਬਣੀ ਹੈ ਬਹੁਤ ਸਹਿਮਤੀ ਨਾਲ ਪਾਸ ਕਰ ਦਿੱਤਾ ਹੈ, ਚਲੋ ਤੁਸੀਂ ਪਾਸ ਕਰ ਦਿੱਤਾ, ਕੋਈ ਹੋਰ ਉੱਠੂਗਾ ਹੋਰ ਕਰ ਦੂਗਾ। ਇਸ ਤਰ੍ਹਾਂ ਦਾ ਵਿਚਾਰ ਜਿਹੜਾ ਚੱਲ ਰਿਹਾ ਹੈ ਸੰਸਾਰ ਦੇ ਅੰਦਰ, ਉਸ ਵੇਲੇ ਜਿਹੜਾ ਕੋਈ ਬੰਦਗੀ ਕਰਨ ਵਾਲਾ ਹੈ ਤਾਂ ਉਹ ਭੇਖ ਮੁਸਲਮਾਨਾਂ ਦੇ ਵਿੱਚ ਹੁੰਦਾ ਸੀ, ਆਪਣੀ ਕੁੜਾਮ ਦਾ ਸੀ, ਚੰਗਾ ਵਾਹਿਗੁਰੂ ਦੀ ਪੰਕਤੀ ਭੀਖਣ ਸ਼ਾਹ ਸੀ ਅਤੇ ਇਹਨਾਂ ਦਾ ਆਪਣੇ ਅਰਬ ਦੇਸ਼ ਦੇ ਵਿੱਚ ਇੱਥੋਂ ਪੰਜਾਬ ਤੋਂ ਲੈ ਕੇ ਇਹ ਜਿੱਧਰ ਸੂਰੀ ਛਿਪਦਾ ਉੱਧਰ ਨੂੰ ਪੱਛਮ ਨੂੰ ਵਾਲੀ ਹੈ, ਉਹ ਜਿਹੜੀ ਵੱਡੀ ਕਾਬਾ ਜਿਹਨੂੰ ਕਹਿੰਦੇ ਹੈ ਮਸੀਤ ਬਣਾਈ ਹੋਈ ਹੈ, ਬਣਾਈ ਸੀ ਇਬਰਾਹੀਮ ਨੇ। ਤੇ ਉਹ ਇਹਨਾਂ ਦੇ ਇਤਿਹਾਸ ਹੀ ਦੱਸਦਾ ਮੁਸਲਮਾਨਾਂ ਦੇ ਬਣਾਈ ਤੋਂ ਵੀ ਇੱਕ ਅੱਲਾ ਨੂੰ ਮੰਨੋ, ਖੁਦਾ ਨੂੰ ਮੰਨੋ, ਦੇਵੀ ਦੇਵਤਿਆਂ ਨੂੰ ਨਾ ਮੰਨੋ। ਉੱਥੇ ਦੱਸਦੇ ਉਹ ਤਾਂ ਬਣਾ ਕੇ ਚਲੇ ਗਿਆ, ਉਹ ਤਾਂ ਕਈ ਵਾਰੀ ਇਹ 365 ਦੇਵੀ ਦੇਵਤਿਆਂ ਨੂੰ ਫਿਰ ਮੰਨਣ ਲੱਗ ਪਿਆ, ਉੱਥੇ ਉਹਨਾਂ ਦਾ ਬੋਲਬਾਲਾ ਹੋ ਗਿਆ, ਜ਼ੋਰ ਪੈ ਗਿਆ। ਅਤੇ ਜਿਸ ਵੇਲੇ ਇਹ ਮੁਹੰਮਦ ਹੋਇਆ, ਮੁਹੰਮਦ ਦਾ ਤਾਂ ਉਹਦਾ ਇਤਿਹਾਸ ਇਹਨਾਂ ਨੇ ਲਿਖਿਆ, ਜਿਸ ਵੇਲੇ ਮੁਹੰਮਦ ਹੋਇਆ ਅਤੇ ਇਹਦੇ ਨਾਲ ਵੀ ਉਹ ਪ੍ਰਚਾਰ ਕਰਨ ਲੱਗੇ, ਇਹਦੇ ਨਾਲ ਵੀ ਬਹੁਤ ਇਹਨੂੰ ਮਾਰ ਕੁਟਾਈ ਹੋਈ। ਸੋ ਇਹ ਆਪਣਾ ਨਮਸਕਾਰ ਕਹਿੰਦੇ ਆ, ਇਹ ਸਿਜਦਾ ਕਹਿੰਦੇ ਆ। ਅਤੇ ਉਹ ਜਿਹੜਾ ਭੀਖਣ ਸ਼ਾਹ ਸੀ, ਉਧਰ ਨੂੰ ਚਿਹਰਾ ਕਰਕੇ ਨਿਵਾਜ਼ ਪੜ੍ਹਦੇ ਨੇ, ਜਿਵੇਂ ਕਈ ਸ਼ਰਧਾਲੂ ਵੀ ਅਨੰਦਪੁਰ ਸਾਹਿਬ ਵੱਲ ਨੂੰ ਜਾਂ ਅੰਮ੍ਰਿਤਸਰ ਸਾਹਿਬ ਵੱਲ ਨੂੰ ਵੀ ਉਧਰ ਨੂੰ ਕਰਨਾ। ਇਹ ਵਿਅਕਤੀਗਤ ਸ਼ਰਧਾ ਹੁੰਦੀ ਹੈ, ਜਿਹੜੇ ਵਾਸਤਵ ਚੀਜ਼ਾਂ ਕੁਛ ਹੋਰ ਹੁੰਦੀਆਂ ਨੇ। ਰਹੋ ਵੀ ਠੀਕ ਹੈ, ਜਿਹਦੇ ਕਿਸੇ ਦੀ ਸ਼ਰਧਾ ਹੈ ਆਪਣੀ ਵਿਅਕਤੀਗਤ ਕਰੀ ਜਾਏ, ਕੋਈ ਹੋਰਨਾਂ ਨੂੰ ਵੀ ਮਗਰ ਲਾ ਲੈਂਦੇ ਆ। ਸੋ ਇਹਨਾਂ ਨਵਾਜ਼ ਪੜ੍ਹੀ ਸਵੇਰੇ ਅੰਮ੍ਰਿਤ ਵੇਲੇ ਦੀ, ਅਤੇ ਜਿਹੜਾ ਸਿਜਦਾ ਨਮਸਕਾਰ ਕੀਤੀ ਇੱਧਰ ਨੂੰ ਪਟਨੇ ਸਾਹਿਬ ਵੱਲ ਨੂੰ ਚੜ੍ਹਦੇ ਵੱਲੇ, ਅਤੇ ਦੂਜਿਆਂ ਨੇ ਪੁੱਛਿਆ ਜੀ ਇਹ ਕੀ ਗੱਲ, ਤੁਸੀਂ ਤਾਂ ਇੰਨੇ ਫਕੀਰ ਪਹੁੰਚੇ ਹੋਏ ਜਾਂ ਹੋਰ ਚੀਜ਼ ਹੈ, ਅਤੇ ਖੁਦਾ ਦੀ ਭਾਵਨਾ ਨਾਲ ਤੁਸੀਂ ਅੱਗੇ ਉੱਧਰ ਨਮਸਕਾਰ ਕਰਦੇ ਸੀ, ਅੱਜ ਇੱਧਰ ਕਹਿੰਦੇ? ਕਹਿੰਦਾ ਖੁਦਾ ਅੱਜ ਇੱਧਰ ਉਸ ਰੂਪ ਦੇ ਵਿੱਚ ਪ੍ਰਗਟ ਹੋ ਗਿਆ ਹੈ, ਤਾਂ ਕਰਕੇ ਮੈਂ ਨਮਸਕਾਰ ਕੀਤੀ ਹੈ। ਅਤੇ ਕਹਿੰਦੇ ਜੀ ਸਾਨੂੰ ਕਿਵੇਂ ਪਤਾ ਲੱਗੇ? ਚਲੋ ਮੈਂ ਵੀ ਜਾ ਕੇ ਦਰਸ਼ਨ ਕਰਦਾ ਹਾਂ, ਤੁਸੀਂ ਵੀ ਚਲੋ। ਚੱਲ ਪਏ, ਗੁਰੂ ਮਹਾਰਾਜ ਜੀ ਦਾ ਅਵਤਾਰ ਹੋਇਆ ਹੀ ਹੈ। ਅਤੇ ਇਹਨਾਂ ਨੇ ਜਾ ਕੇ ਵੀ ਅਸੀਂ ਤਾਂ ਦਰਸ਼ਨ ਕਰਨੇ ਹੈ। ਹੁਣ ਆਮ ਸੰਸਾਰਿਕ ਰੀਤੀ ਦੇ ਅਨੁਸਾਰ ਕਿਸੇ ਸਰੀਰ ਦਾ ਜਨਮ ਜਿਹੜਾ ਹੈ ਉਹ ਬਹੁਤ ਕੋਮਲ ਰੂਪ ਦੇ ਵਿੱਚ ਹੁੰਦਾ ਹੈ, ਠੰਡ ਤੋਂ ਗਰਮੀ ਤੋਂ ਹਰੇਕ ਚੀਜ਼ ਮਾਤਾ ਜਿਹੜੀ ਹੈ ਉਹ ਰੱਖਿਆ ਕਰਦੀ ਹੈ। ਇਨਕੇ ਅਸੀਂ ਦਰਸ਼ਨ ਕਰਨੇ ਹੈ। ਅਤੇ ਇਹ ਵੀ ਸੀ ਵੀ ਉਸ ਵੇਲੇ ਮੁਸਲਮਾਨਾਂ ਦੀ ਹਕੂਮਤ ਸੀ, ਕੋਈ ਨੁਕਸਾਨ ਵੀ ਨਾ ਪਹੁੰਚਾ ਜਾਏ। ਜਿਵੇਂ ਇਹਨਾਂ ਖਿਆਲਾਂ ਦੇ ਨਾਲ ਇਹਨਾਂ ਨੇ ਕਿਹਾ ਵੀ ਨਹੀਂ ਜੀ, ਪੀਰ ਜੀ ਤੁਸੀਂ ਰਹਿਣ ਦਿਓ। ਜੇ ਸਤਿਗੁਰੂ ਸਾਹਿਬ ਜੀ ਦੇ ਮਾਮਾ ਕਿਰਪਾਲ ਜੀ ਸੀ, ਉਹਨਾਂ ਨੇ ਸਮਝਾਇਆ ਬਜਾਇਆ, ਜਦੋਂ ਤਕੜੇ ਹੋਣਗੇ ਤੁਸੀਂ ਦਰਸ਼ਨ ਫੇਰ ਕਰ ਲਿਓ। ਇਹ ਕਹਿੰਦਾ ਨਹੀਂ, ਮੈਂ ਤਾਂ ਪੜਨ ਕਰਕੇ ਆਇਆ। ਉੱਥੇ ਧਰਨਾ ਮਾਰ ਕੇ ਬਹਿ ਗਿਆ ਵੀ ਨਾ ਖਾਣਾ ਨਾ ਪੀਣਾ। ਇਹਨਾਂ ਨੂੰ ਵੀ ਹਾਂ ਵੀ ਫਕੀਰ ਹੈ, ਖਾਣਾ ਪੀਣਾ ਨਹੀਂ, ਅਸੀਂ ਇਹ ਤਾਂ ਸਾਡੇ 'ਤੇ ਬੋਝ ਆਊਗਾ। ਅਤੇ ਉਹ ਇਸ ਡਰ ਤੋਂ ਵੀ, ਅਤੇ ਅਖੀਰ 'ਤੇ ਕਹਿ ਸੁਣ ਕੇ ਵੀ ਚੰਗਾ, ਜਿੱਥੇ ਮਹਾਰਾਜ ਜੀ ਦਾ ਅਵਤਾਰ ਹੋਇਆ ਵੀ ਚਲੋ ਉਸ ਵਿਹੜੇ ਛੋਟੇ ਜਿਹੇ ਅੱਗੇ ਕਰਕੇ ਅਤੇ ਪ੍ਰਬੰਧ ਕਰਕੇ ਕਰਾ ਦਿਓ ਉਹਨਾਂ ਨੂੰ ਦਰਸ਼ਨ। ਅਤੇ ਇਹ ਗਿਆ ਅਤੇ ਪਲੰਘ 'ਤੇ ਗੁਰੂ ਮਹਾਰਾਜ ਦੇ ਸਰੂਪ ਜੋ ਉਸ ਵੇਲੇ ਉਸ ਰੂਪ ਦੇ ਵਿੱਚ ਹੀ ਸੀ, ਲਘੂ ਰੂਪ ਦੇ ਵਿੱਚ ਸੀ। ਅਤੇ ਇਹਨਾਂ ਆਪਣੇ ਮਨ ਦੇ ਵਿੱਚ ਵੀ ਇਹ ਦੇਖੀਏ ਕਿਹਦਾ ਪੱਖ ਕਰਨਗੇ, ਵੀ ਮੁਸਲਮਾਨ ਅਤੇ ਹਿੰਦੂ ਜੇ ਉਹਨਾਂ ਦਾ ਪੱਖ ਕਰਨਗੇ। ਅਤੇ ਦੋ ਕੁਜੀਆਂ ਲੈ ਲਈਆਂ ਇਸਨੇ, ਉੱਥੋਂ ਢੱਕ ਲਈਆਂ ਅਤੇ ਕੱਪੜੇ ਦੇ ਨਾਲ ਵੀ ਇਹ ਮੈਨੂੰ ਦੱਸਣ ਵੀ ਜੇ ਤਾਂ ਇੱਕ 'ਤੇ ਹੱਥ ਰੱਖਣਗੇ, ਇੱਕ 'ਤੇ ਇੰਚਿਤ ਗੱਲ ਵੀ ਇਹ ਮੁਸਲਮਾਨਾਂ ਦੀ ਹੋਊਗੀ, ਦੂਜੀ ਹੋਊਗੀ। ਅਤੇ ਗੁਰੂ ਮਹਾਰਾਜ ਨੇ ਇਸਨੇ ਫਿਰ ਉਹ ਜਦੋਂ ਕੁਜੀਆਂ ਅੱਗੇ ਕੀਤੀਆਂ, ਉਹ ਦੂਜੇ ਵੀ ਹੈਰਾਨ ਵੀ ਕੀ ਕਰਦਾ। ਅਤੇ ਗੁਰੂ ਮਹਾਰਾਜ ਨੇ ਸਮਝ ਕੇ ਕਿਸੇ ਨੂੰ ਨਹੀਂ ਦੱਸਿਆ, ਅਤੇ ਮਹਾਰਾਜ ਦੇ ਜਿਹੜਾ ਆਕਾਰ ਸੀ ਉਸ ਵੇਲੇ ਇੰਨੀਆਂ ਭੁਜਾਂ ਲੰਬੀਆਂ ਨਹੀਂ ਸੀ। ਅਤੇ ਇਹਦੀ ਇੱਛਾ ਅਨੁਸਾਰ ਮਹਾਰਾਜ ਨੇ ਆਪਣੀਆਂ ਭੁਜਾਂ ਲੰਬੀਆਂ ਕਰਕੇ ਇਹਨੂੰ ਦੱਸਿਆ, ਅਤੇ ਦੋਨਾਂ ਕੁਜੀਆਂ 'ਤੇ ਹੱਥ ਰੱਖ ਦਿੱਤੇ। ਵੀ ਦੋਵਾਂ ਨਾਲ ਸਾਡਾ ਸਾਂਝਾ ਵਰਤਾਅ ਹੋਊਗਾ, ਕਿਸੇ ਦਾ ਪੱਖ ਨਹੀਂ ਕਰਾਂਗੇ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਸ਼ੁਭ ਅਮਲਾ ਬਾਜੋ ਦੋਨੋਂ ਰੋਈ, ਜਿਹੜੇ ਕੋਈ ਸ਼ੁੱਧ ਹੋਣਗੇ ਉਹ ਵਿਚਾਰ ਨਾਲ ਔਰ ਪਰਮੇਸ਼ੁਰ ਦੀ ਭਗਤੀ 'ਚ ਲਾਵਾਂਗੇ। ਅਤੇ ਇਹਦੇ ਮਨ ਦੇ ਵਿੱਚ ਹੀ ਤੀਸਰਾ ਵੀ ਪੰਥ ਪ੍ਰਗਟ ਕਰਾਂਗੇ, ਇਹ ਬਹੁਤ ਖੁਸ਼ ਹੋ ਕੇ ਚਲੇ ਗਿਆ। ਫਿਰ ਜਦੋਂ ਮਹਾਰਾਜ ਜੀ ਘੁੜਾਮ ਦੇ ਵਿੱਚ ਗਏ ਨੇ, ਉੱਥੇ ਵੀ ਇਹਨੇ ਆਪਣੀ ਮੰਗ ਮੰਗੀ ਵੀ ਮਹਾਰਾਜ ਸਾਡਾ ਟੁਕੜਾ ਫਕੀਰਾਂ ਦਾ ਬਣਿਆ ਰਹੇ। ਸੋ ਹੁਣ ਤੱਕ ਮਹਾਰਾਜ ਦੀਆਂ ਯਾਦਗਾਰਾਂ ਨੇ। ਇਸ ਤਰ੍ਹਾਂ ਗੁਰੂ ਮਹਾਰਾਜ ਦੇ ਅਸਰਜ ਕੌਤਕ 'ਤੇ ਫਿਰ ਦੇਖ ਲਓ ਵੀ ਇਹ ਮੁਸਲਮਾਨ ਫਿਰ ਪੀਰ ਬੁੱਧੂ ਸ਼ਾਹ ਦਾ ਸ਼ਰਨ ਦੇ ਵਿੱਚ ਆਉਣਾ, ਜੰਗ ਦੇ ਵਿੱਚ ਵੀ ਦੋ ਪੁੱਤਰ ਸ਼ਹੀਦ ਕਰਾ ਦੇਣੇ, ਅਤੇ ਫਿਰ ਦੇਖ ਲਓ ਇਹਨਾਂ ਦਾ ਪੱਖ ਕਰਕੇ ਉਹਨੂੰ ਸਾਰਿਆਂ ਨੂੰ ਹੀ ਤਲਵਾਰ ਦੀ ਘਾਟ ਦੇ ਨਾਲ, ਉਸ ਵੇਲੇ ਦੇ ਜਿਹੜਾ ਦੁਸ਼ਟ ਇਹ ਔਰੰਗਜ਼ੇਬ ਦੀ ਹਕੂਮਤ ਸੀ ਅਤੇ ਉਹੋ ਜਿਹੇ ਸੂਬੇ ਸੀ, ਉਹ ਸਾਰਾ ਹੀ ਤਬਾਹ ਕਰ ਦੇਣਾ। ਫਿਰ ਬੰਦੇ ਬਹਾਦਰ ਤੋਂ ਉਹਦਾ ਬਦਲਾ, ਇਹ ਉਹਨਾਂ ਦੇ ਅਸਰਜ ਕੌਤਕ ਨੇ ਗੁਰੂ ਮਹਾਰਾਜ ਜੀ ਦੇ, ਕਿ ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਵੀ ਇਹ ਇੱਕ ਤਮਾਸ਼ਾ ਹੈ ਵਾਹਿਗੁਰੂ ਪਰਮੇਸ਼ਰ ਦਾ, ਵੀ ਪਹਿਲਾਂ ਦੈਂਤ ਬਣਾ ਦਿੱਤੇ, ਫਿਰ ਦੂਜੇ ਬਣਾ ਦਿੱਤੇ, ਚਲੋ ਫੇਰ ਕਰ ਦਿੱਤੇ, ਅਤੇ ਉਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਇਹ ਸਭ ਕੁਝ ਇਹ ਜਾਹੀ ਕਾਜ ਤਰਾ ਹਮ ਜਨਮੰਗ, ਸਮਝ ਲਿਓ ਸਾਧੂ ਸਭ ਮਨਮੰਗ, ਧਰਮ ਚਲਾਵਨ ਸੰਤ ਉਬਾਰਨ, ਦੁਸ਼ ਸਭਨ ਕੋ ਮੂਲ ਅਪਾਰ। ਉਸ ਵੇਲੇ ਜਿਹੜੇ ਇਸ ਤਰ੍ਹਾਂ ਦੇ ਦੁਸ਼ ਸੀ, ਮੋਢੀ ਤੋਂ ਔਰੰਗਜ਼ੇਬ ਸੀ, ਪੀਕ ਕਰ ਦੇਣੇ, ਅਤੇ ਹੋਰ ਇਹ ਐਸੀ ਖੇਡ ਹੈ ਅਸਰਜ ਵੀ ਜੇ ਮੁਗਲਾਂ ਦੀ ਪਾਤਸ਼ਾਹੀ ਹੋਈ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨਾਲ ਹੋਈ ਹੈ, ਅਤੇ ਪਹਿਲੀ ਪਠਾਣਾਂ ਦੀ ਜੇ ਜੜ ਪੁੱਟੀ ਤਾਂ ਉਹ ਗੁਰੂ ਮਹਾਰਾਜ ਜੀ ਖੁਰਾਸਾਨ ਖੁਸਮਾਨਾ ਕੀ ਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜਮਕਰ ਮੁਗਲ ਚੜਾਇਆ। ਉਹ ਮੁਗਲਾਂ ਨੂੰ ਹੁਣ ਸੇਵਾ ਕੀਤੀ, ਇਹਦੇ ਬਾਬਰ ਦੇ ਪਿਓ ਨੇ, ਤਿਮਰਲਿੰਗ ਨੇ, ਅਤੇ ਉਹਦੀ ਸ਼ਰਧਾ ਹੋਈ, ਦੁੱਧ ਲਿਆਉਂਦਾ ਰਿਹਾ, ਪਿਲਾਉਂਦਾ ਰਿਹਾ। ਮਹਾਰਾਜ ਨੇ ਕਿਹਾ ਮੰਗਦਾ ਬੜੀ ਸੇਵਾ ਕੀਤੀ ਹੈ। ਕਹਿੰਦੇ ਜੀ ਆ ਪਠਾਣਾਂ ਦੀ, ਹੋਰਨਾਂ ਦੀ, ਇਹਨਾਂ ਦੀ ਅਲੋਦੀ ਖਾਨ ਦੀ, ਹੋਰ ਇਹਨਾਂ ਦੀ ਹਕੂਮਤ ਹੋਈ, ਸਾਡੀ ਕਿਤੇ ਮੁਗਲਾਂ ਦੀ ਨਹੀਂ ਹੋਈ। ਮਹਾਰਾਜ ਕਹਿੰਦੇ ਸਾਡੀ ਹਕੂਮਤ ਹੋਊਗੀ। ਚਲੋ ਫਿਰ ਜਿਸ ਵੇਲੇ ਬਾਬਰ ਆਇਆ ਅਤੇ ਉਹਨ ਗੁਰੂ ਮਹਾਰਾਜ ਜੀ ਦਾ ਬਚਨ ਮੰਨ ਕੇ ਸਭ ਮਾਈ ਭਾਈ ਬੱਚੇ ਰਿਹਾ ਕਰ ਦਿੱਤੇ, ਅਤੇ ਹੋਰ ਕੋਈ ਏਟਾ ਮਹਾਰਾਜ ਪ੍ਰਸੰਨ ਹੋ ਗਏ। ਕਹਿੰਦੇ ਮੰਗ ਵੀ, ਕਹਿੰਦੇ ਪੁਸ਼ਤ ਦਰ ਪੁਸ਼ਤ, ਵੀ ਪੁਸ਼ਤ ਤੋਂ ਅੱਗੇ ਪੁਸ਼ਤ ਸਾਡੀ ਹਕੂਮਤ ਹੋਵੇ। ਮਹਾਰਾਜ ਕਹਿੰਦੇ ਅਸੀਂ ਬਚਨ ਕਰ ਚੁੱਕੇ ਹਾਂ ਹੋ ਇਵੇਂ, ਪਰ ਜਿੰਨਾ ਚਿਰ ਨਿਆਂ ਕਰੋਗੇ, ਜਦੋਂ ਨਿਆਂ ਨਹੀਂ ਕਰੋਗੇ ਤਾਂ ਸੀਸ ਦੇ ਕੇ ਲੈ ਲਾਂਗੇ। ਦੇਖੋ ਆਪੇ ਹੀ ਬਚਨ ਨੇ ਸਾਰੇ, ਅਤੇ ਉਹ ਪਰਮੇਸ਼ਰ ਦੀ ਖੇਡ ਹੈ ਦੁਸ਼ ਸਭਨ ਕੋ ਮੂਲ ਉਪਾਰਨ। ਹੁਣ ਇੱਥੋਂ ਤੱਕ ਵੀ ਔਰੰਗਾ ਜਿਹੜਾ ਸੀ ਉਹ ਦੁਸ਼ਟ ਹੋਇਆ, ਅਤੇ ਦੂਸਰੇ ਧਰਮਾਂ ਦੀ ਵੀ ਖੁੱਲ੍ਹ ਹੈ, ਜਿਹੜੇ ਮਰਜ਼ੀ ਧਰਮ ਨੂੰ ਕੋਈ ਤਾਰੇ ਜਾਂ ਇੱਛਾ ਹੋਵੇ। ਹਾਂ ਪ੍ਰੇਰਨਾ ਕਰੋ ਵੀ ਆਹ ਚੰਗਾ ਆਹ ਠੀਕ ਹੈ, ਜ਼ਬਰਦਸਤੀ ਤਾਂ ਨਹੀਂ। ਉਹ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੀਸ ਦਿੱਤਾ, ਨਾਲੇ ਉਹਨਾਂ ਦੀ ਰੱਖਿਆ ਕੀਤੀ। ਤਿਲਕ ਚੰਜੂ ਰਾਖਾ ਪ੍ਰਭਤਾ ਕਾ, ਇਹਨੋਂ ਵੱਡੋ ਕਲੂ ਮੈਂ ਸਾਕਾ। ਇਹ ਹੈ ਇੱਕ ਤਮਾਸ਼ਾ, ਦੇਖਣ ਆਇਓ ਜਗਤ ਤਮਾਸ਼ਾ ਵਾਹਿਗੁਰੂ ਪਰਮੇਸ਼ਰ ਦਾ। ਆਪੇ ਕਰਨਕਾਰ ਹੈ, ਆਪੇ ਉਹ ਵਚਨ ਆਪੇ ਦਿੰਦਾ ਹੈ, ਆਪੇ ਲੈਂਦਾ ਹੈ। ਇਹ ਵੀ ਦੁਸ਼ ਸ਼ਬਨ ਕੋ ਮੂਲ ਉਪਾਰਨ, ਜਿਹੜੇ ਦੁਸ਼ ਸੀ। ਫਿਰ ਜਿਹੜੇ ਕੋਈ ਐਸੇ ਅਯੋਗ ਕੰਮ ਕਰਦੇ ਸੀ, ਭ੍ਰਿਸ਼ਟਾਚਾਰ ਵਾਲੇ, ਵਾਹਿਗੁਰੂ ਪਰਮੇਸ਼ਰ ਦੇ ਅਸੂਲਾਂ ਤੱਕ ਉਸਨੇ ਸ੍ਰਿਸ਼ਟੀ ਬਣਾਈ, ਅਸੂਲ ਬਣਾ ਦਿੱਤੇ, ਵੀ ਆਹ ਅਸੂਲ ਨੇ, ਇਹ ਤੁਹਾਨੂੰ ਸੁੱਖ ਦੇਣਗੇ, ਇਹਨਾਂ 'ਤੇ ਚੱਲਿਓ। ਜਿਹੜੇ ਆਪਣੀ ਮਰਜ਼ੀ 'ਚ ਹੰਕਾਰ ਦੇ ਵਿੱਚ ਇਹਨਾਂ ਤੋਂ ਉਲਟ ਚਲੋਗੇ ਤਾਂ ਉਹ ਉਹਨਾਂ ਨੂੰ ਬੰਨ ਫੁੱਕਿਆ ਜਾਊਗਾ, ਉਹਨਾਂ ਵਾਸਤੇ ਫਿਰ ਉਹ ਡੰਡ ਵੀ ਰੱਖ ਦਿੱਤੇ ਵੀ ਆਹ ਡੰਡ ਮਿਲੂਗਾ। ਜੇ ਤੁਸੀਂ ਇਹਨਾਂ ਦੇ ਵਿੱਚ ਜਿਵੇਂ ਭਗਤ ਲੋਚਨ ਜੀ ਦਾ ਸ਼ਬਦ ਆਉਂਦਾ ਹੈ, ਅੰਤ ਸਮੇਂ ਜੋ ਐਸੇ ਖਚਤ ਹੋਇਆ ਸਿਮਰਨ ਕਰੇ, ਉਹਨੂੰ ਆਹ ਹੋਊਗਾ, ਆਹ ਜੂਨ ਧਾਰੂਗਾ। ਬਹੁਤਾ ਨਹੀਂ ਉਹ ਦੱਸਦੇ ਹੈ ਵੀ ਉਹ ਵਿਆਸ ਜੀ ਦੀ ਬਣਾਈ ਹੋਈ ਹੈ ਗਰਭ ਗੀਤਾ ਹੈ, ਦੂਸਰੀ ਗੀਤਾ ਵੀ ਕ੍ਰਿਸ਼ਨ ਦੇ ਤਾਂ ਬਚਨ ਹੀ ਹੈ। ਉਹਨਾਂ ਨੇ ਸੁਣਿਆ ਇਹੋ ਜਿਹੀਆਂ ਗੱਲਾਂ ਬਹੁਤ ਸਾਰੀਆਂ ਨੇ ਲਿਖੀਆਂ ਹੋਈਆਂ ਨੇ। ਰਹੋ ਵਿਚਾਰ ਉਹ ਫਿਰ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਆਪਣੇ ਵਿੱਚ ਵੀ ਜਿਹੜੇ ਕੋਈ ਪਹਿਲਾਂ ਤਾਂ ਬਹੁਤ ਭਗਤੀ ਕਰਕੇ ਬੜੀ ਉੱਚੇ ਸਤਿਕਾਰਯੋਗ ਸੇਵਾ ਕਰਕੇ ਸ਼ਕਤੀਆਂ ਗੁਰੂ ਮਹਾਰਾਜ ਨੇ ਦਿੱਤੀਆਂ, ਜਿਵੇਂ ਗੁਰੂ ਅਰਜਨ ਸਾਹਿਬ ਨੇ, ਇਹ ਪਹਿਲਾਂ ਤਾਂ ਮਸੰਦੀ ਸਿਲਸਿਲਾ ਹੈ ਨਹੀਂ ਸੀ, ਅਤੇ ਇਹ ਕੋਈ ਲਗਭਗ ਚੌਥੇ ਪਾਤਸ਼ਾਹ ਤੋਂ ਚੱਲਿਆ। ਅਤੇ ਉਹ ਵੱਡੇ ਵੱਡੇ ਗੁਰਮੁਖ ਬਹੁਤ ਅਤੀਤ ਸੀਗੇ, ਜਾਂ ਸੰਗਤਾਂ ਨੇ ਆਉਣਾ ਆਪ ਵੀ ਦਰਸ਼ਨ ਕਰਨ ਵਾਸਤੇ ਆਉਣਾ ਅਤੇ ਬੇਟਾ ਪੂਜਾ ਲੈਣੀ, ਉਹਨਾਂ ਦੇ ਮਨ ਫਿਰ ਇਹ ਪੂਜਾ ਦੇ ਵਿੱਚ ਵਿਮੋਹਿਤ ਹੋ ਗਏ, ਭੁੱਲੀ ਗਏ ਅਤੇ ਸਿੱਖੀ ਦੀ ਸਿੱਖਿਆ ਨੂੰ ਛੱਡ ਗਏ। ਉਹ ਹੋ ਗਏ ਫਿਰ ਮਸੰਦ ਵੀ ਮਸਨਦ ਵੀ ਉਹ ਦਸਵੇਂ ਸਰੂਪ ਦੇ ਵਿੱਚ, ਪਰ ਵੈਸਾ ਸਰੂਪ ਪਹਿਲਾਂ ਸ਼ਾਂਤ ਸਰੂਪ ਨਹੀਂ, ਉਹ ਤਾਂ ਵਚਨ ਹੀ ਹੁੰਦੇ ਹੈ। ਅਤੇ ਇਸ ਸਰੂਪ ਦੇ ਵਿੱਚ ਫਿਰ ਸ਼ਸਤਰਾਂ ਨਾਲ ਵੀ ਵਚਨਾਂ ਨਾਲ ਵੀ ਸਭ ਕੁਝ ਗੁਰੂ ਮਹਾਰਾਜ ਨੇ ਤਾਂ ਅਸੂਲ ਵੀ ਹਮੇਸ਼ਾ ਲਈ ਬਣਾ ਦਿੱਤੇ, ਪਰਮੇਸ਼ੁਰ ਦਾ ਉਹ ਪੰਥ ਵੀ ਰਚ ਦਿੱਤਾ। ਅਤੇ ਜੋ ਇੱਥੇ ਵੀ ਸਭ ਥਾਂ ਹੀ ਬੜੇ ਪ੍ਰੇਮ ਉਤਸ਼ਾਹ ਦੇ ਨਾਲ ਵੀ ਦਿਨ ਆ ਰਿਹਾ ਹੈ ਗੁਰੂ ਮਹਾਰਾਜ ਦਾ, ਉਹ ਮਨਾਉਣ ਵਾਸਤੇ ਜਿਹੜੇ ਵੀ ਕੋਈ ਢੰਗ ਵਰਤਾਓ ਹਨ ਉਹਨਾਂ ਨੂੰ ਅਸੀਂ ਅਪਣਾਉਂਦੇ ਹਾਂ, ਅਖੰਡ ਪਾਠ ਰੱਖਦੇ ਹਾਂ, ਲੰਗਰ ਚਲਾਉਂਦੇ ਹਾਂ, ਜਲੂਸ ਕੱਢਦੇ ਹਾਂ, ਗੁਰੂ ਮਹਾਰਾਜ ਦੀਆਂ ਸਿੱਖਿਆ ਦੱਸਦੇ ਹਾਂ, ਅੰਮ੍ਰਿਤ ਸੰਚਾਰ ਹੁੰਦੇ ਹੈ। ਕਿਸੇ ਵੀ ਸਿੰਘਾਂ ਨੇ ਆਪਣੇ ਵਿੱਚ ਅਨੁਸਾਰ ਜੋ ਪਾਠ ਰੱਖਿਆ ਹੋਇਆ ਸੀ ਉਹਦਾ ਭੋਗ ਪਿਆ, ਉੱਧਰ ਕਿੱਥੇ ਕੀਰਤਨ ਹੁੰਦਾ ਸੀ ਅਤੇ ਉਹਦਾ ਇਹ ਵਾਕ ਆਇਆ ਹੈ, ਗੁਰੂ ਮਹਾਰਾਜ ਦਾ ਮਹਾਂਵਾਕ ਕਹਿ ਦਿਓ। ਇਹ ਉਹਦੀ ਵਿਚਾਰ ਕਰ ਲੈਂਦੇ ਥੋੜ੍ਹੇ ਸਮੇਂ ਵਾਸਤੇ, ਜੋ ਠੰਡ ਦਾ ਮੌਸਮ ਹੈ ਸਾਡੇ ਸਰੀਰ ਤਾਂ ਇਹੋ ਜਿਹੇ ਨੇ, ਅਤੇ ਉਹਦੇ ਨਾਲ ਹੋਰ ਵੀ ਜੋ ਕੋਈ ਸੱਜਣ ਆਏ ਨੇ ਉਹਨਾਂ ਨੇ ਦੋ ਚਾਰ ਮਿੰਟ ਵਾਸਤੇ ਬੋਲਣਾ, ਦਰਸ਼ਨ ਦੇਣਗੇ, ਅਤੇ ਉਹਦੀ ਵਿਚਾਰ ਕਰ ਲਈਏ। ਇੰਨਾ ਕੀ ਵਿਚਾਰ ਪ੍ਰਵਾਨ ਕਰਨਾ, ਹੋਰ ਬਹੁਤ ਸਾਫ ਦਿਸ਼ਾਂ ਪ੍ਰਮਾਣਾਂ ਦੇ ਨਾਲ ਵਾਹਿਗੁਰੂ ਪਰਮੇਸ਼ੁਰ ਵੱਲੋਂ ਹੁਕਮ ਹੈ, ਕੀਰਤਨ ਵਿੱਚ ਸੁਣ ਚੁੱਕੇ ਹੋ, ਦਰਬਾਰ ਸਾਹਿਬ ਤੋਂ ਸੁਣ ਚੁੱਕੇ ਹੋ। ਚਲੋ ਜੀ,
ਤਨਾਸਰੀ ਮਹੱਲਾ ਪੰਜਵਾਂ, ਤੁਮ ਦਾਤੇ ਠਾਕੁਰ ਬ੍ਰਤ ਪਾਲਕ ਨਾਇਕ ਖਸਮ ਹਮਾਰੇ।
ਇਹ ਸ਼ਬਦ ਦੀਆਂ ਜਿਹੜੀਆਂ ਅਰਥ ਵਾਸਤੇ ਸਿਧਾਂਤਕ ਤੁਕਾਂ ਜਾਂ ਰਹਾਉ ਦੀਆਂ ਤੁਕਾਂ, ਜਿਸ ਆਸ਼ੇ 'ਤੇ ਸਾਰਾ ਸ਼ਬਦ ਨਿਰਭਰ ਹੁੰਦਾ ਹੈ, ਉਹ ਹੈ ਜੇਵਾ ਇਹ ਕਵਨ ਗੁਣ ਕਹੀਏ ਬੇਸਮਾਰ ਬੇਅੰਤ ਸਵਾਮੀ ਤਿਰੁਅੰਤ ਨਕਿਨ ਹੀ। ਵਾਹਿਗੁਰੂ ਪਰਮੇਸ਼ਰ ਦੀ ਉਪਮਾ ਹੈ, ਸਿਰਫ ਸ਼ਲਾਘਾ ਹੈ, ਅਤੇ ਉਸ ਦੇ ਨਾਲ ਵਾਹਿਗੁਰੂ ਪਰਮੇਸ਼ੁਰ ਦੀ ਸਾਡਾ ਮਨ ਉਜਲ ਹੋ ਕੇ ਹੋਮੇ ਮਿਟ ਕੇ, ਜਿਵੇਂ ਕਰਤਾ ਪੁਰਖ ਹੈ ਉਹੀ ਹੈ, ਉਹਦੇ ਗੁਣ ਨੇ ਨਿਰਭਉ ਨਿਰਵੈਰ ਹੈ, ਉਹ ਆਉਣਗੇ। ਜੇਵਾ ਇਹ ਕਵਨ ਗੁਣ ਕਹੀਏ, ਮਹਾਰਾਜ ਸਾਡੀ ਤਾਂ ਇੱਕ ਜ਼ਬਾਨ ਹੈ ਅਤੇ ਸ਼ੇਸ਼ਨਾਗ ਜੀ ਦੱਸਦੇ ਹਜ਼ਾਰਾਂ ਜ਼ਬਾਨਾਂ ਨੇ, ਹੋਰ ਬੜੇ ਬੜੇ ਮਹਾਤਮਾ ਸੰਕ ਸਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤਿਰ ਮਰਮ ਨੇ ਜਾਣਾ, ਉਹਦੇ ਅੰਤ ਦਾ ਭੇਦ ਨਹੀਂ ਜਾਣਿਆ ਜਾ, ਅੰਤ ਕਿਸੇ ਨੂੰ ਅੰਤ ਲੈਣਾ ਵੀ ਕਿ ਅੰਤ ਜਿਹੜਾ ਸਮਾਪਤੀ ਹੋ ਗਿਆ ਉਹ ਕੀ ਹੋਊ, ਲੋੜ ਵੀ ਹੈ ਨਹੀਂ, ਆਪਣਾ ਅੰਤ ਕੋਈ ਚਾਹੁੰਦਾ ਹੈ ਸਮਾਪਤੀ। ਬੇਸਮਾਰ ਬੇਅੰਤ ਸਵਾਮੀ, ਇਹ ਅੰਤ ਨਾ ਜਾਣੇ ਕੋਈ, ਅੰਤ ਨਾ ਸਿਫਤੀ ਕਹਿਣਾ, ਅੰਤ ਅੰਤ ਨਾ ਕਰਨਾ ਦੇਣਾ, ਅੰਤ ਅੰਤ ਨਾ ਵੇਖਣ ਸੁਣਨਾ, ਅੰਤ ਜਪਜੀ ਸਾਹਿਬ ਦੇ ਵਿੱਚ ਕਿਹਾ ਇਹ ਅੰਤ ਨਾ ਜਾਣੇ ਕਵੇ। ਸੋ ਇਹ ਬੇਸਮਾਰ ਬੇਅੰਤ ਵੀ ਤੇਰਾ ਕੋਈ ਅੰਤ ਨਹੀਂ ਹੈ, ਸਿਰਾ ਨਹੀਂ ਹੈ ਗੁਣਾਂ ਦਾ, ਵੀ ਜਿਵੇਂ ਚੱਲ ਕੇ ਕੋਈ ਅੱਗੇ ਸਿਰਾ ਆ ਜਾਏ। ਬੇਸਮਾਰ, ਸਮਾਰ ਹੁੰਦਾ ਗਿਣਤੀ ਦਾ, ਵੀ ਗਿਣਤੀ ਹਿਸਾਬ ਦੇ ਨਾਲ ਇੱਕ ਦੋ ਜਾਂ ਦਸ ਵੀਹ ਜਾਂ ਲੱਖ ਜਾਂ ਕਰੋੜ ਜਾਂ ਸੰਖ ਜਾਂ ਸੰਖ, ਇਸ ਤਰ੍ਹਾਂ ਵੀ ਤੇਰਾ ਨਹੀਂ ਬੇਸ਼ੁਮਾਰ ਹੈ, ਉਹਨਾਂ ਦਾ ਅੰਤ ਨਹੀਂ। ਬੇਸ਼ੁਮਾਰ ਬੇਅੰਤ ਸਵਾਮੀ, ਤੇਰਾ ਅੰਤ ਨਾ ਕਿਨਹੀ ਲਈਏ, ਤੇਰਾ ਅੰਤ ਗੁਣਾਂ ਦਾ, ਤੇਰੇ ਸਰੂਪ ਦਾ, ਤੇਰੀਆਂ ਵਸਤੂਆਂ ਦਾ, ਸੰਸਾਰ ਦਾ ਰਚੀਆਂ ਹੁੰਦਾ, ਕਿਸੇ ਨੇ ਵੀ ਉਹਦਾ ਸਿਰਾ ਨਹੀਂ ਵੇਖਿਆ ਜਿਹੜਾ ਕੋਈ ਦੱਸ ਸਕੇ। ਜੇਵਾ ਇੱਕ ਕਵਨ ਗੁਣ ਕਹੀਏ, ਤੇ ਸਾਡੀ ਤਾਂ ਇੱਕ ਜ਼ਬਾਨ ਹੈ, ਅਤੇ ਕਿਹੜੇ ਕਿਹੜੇ ਤੇਰੇ ਗੁਣ ਕਹੀਏ, ਜੇ ਸਾਨੂੰ ਓਨ ਹੀ ਵਾਹਿਗੁਰੂ ਦਿਸਦਾ ਜਾਂ ਉਹਦਾ ਸਰੂਪ ਅਤੇ ਉਹਦੇ ਗੁਣ ਨਹੀਂ ਪਤਾ ਲੱਗਦਾ, ਸ਼ਾਸਤਰਾਂ ਦੁਆਰਾ ਪਤਾ ਲੱਗਦਾ ਹੈ, ਸਾਧ ਸੰਗਤ ਦੁਆਰਾ ਪਤਾ ਲੱਗਦਾ ਹੈ, ਗੁਰੂ ਦੁਆਰਾ ਪਤਾ ਲੱਗਦਾ ਹੈ ਵੀ ਹਾਂ, ਅਤੇ ਇੱਕ ਆਪਣੇ ਜਿਹੜੀ ਰਚੀ ਹੋਈ ਹੈ ਕੁਦਰਤ ਦੁਆਰਾ ਸ੍ਰਿਸ਼ਟੀ, ਇਹਦੇ ਵਿੱਚ ਜਿੰਨੀਆਂ ਵੀ ਕੋਈ ਸਾਰਿਆਂ ਦੇ ਵਿੱਚ ਗੁਣ ਨੇ, ਅੰਡਜ ਜੇਰਜ ਉਤਪਜ ਸੇਤਜ, ਇਹ ਚਾਰ ਖਾਣੀਆਂ ਨੇ, ਚਾਰ ਖਾਣੀਆਂ ਦੇ ਜੀਵ ਹੈ। ਬਨਸਪਤੀ ਦੇ ਵਿੱਚ ਦੇਖੋ ਕਿੰਨੀਆਂ ਬੂਟੀਆਂ ਨੇ, ਕਿੰਨੇ ਦਰੱਖਤ ਨੇ ਜਿਹੜੇ ਇਸ ਚੀਜ਼ ਦੀ ਮੈਡੀਕਲ ਸਾਇੰਸ ਦੇ ਜਾਣੂ ਨੇ, ਉਹਨਾਂ ਨੂੰ ਪਤਾ ਹੈ ਇਸ ਚੀਜ਼ ਕੀ ਗੁਣ ਹੈ, ਇਸ ਚੀਜ਼ ਗੁਣ ਹੈ, ਇਸ ਤੋਂ ਬਾਅਦ ਦਵਾਈ ਬਣਦੀ ਹੈ, ਇਸ ਤੋਂ ਬਾਅਦ ਉਹਨਾਂ ਨੂੰ ਵੀ ਜਿੰਨਾ ਹੈ ਅਤੇ ਕਿੰਨੀਆਂ ਕੁ ਕੋਈ ਗਿਣ ਲਊਗਾ, ਬੂਟੀਆਂ ਦਰੱਖਤਾਂ ਦੇ ਤਾਈਂ, ਹੋਰ ਦੇ ਤਾਈਂ, ਅਤੇ ਫਿਰ ਸਮੁੰਦਰਾਂ ਦੇ ਵਿੱਚ ਹੈ, ਕੋਈ ਰਤਨ ਹੈ, ਹੀਰੇ ਜਵਾਹਰਾਤ ਨੇ, ਹੋਰ ਵੀ ਚੀਜ਼ਾਂ ਨੇ, ਸੋਨੇ ਚਾਂਦੀ ਨੇ, ਕਿੰਨੀਆਂ ਵੀ ਉਹਨਾਂ 'ਚ ਗੁਣ ਸਾਰੇ। ਜੇਵਾ ਇਹ ਕਵਨ ਗੁਣ ਕਹੀਏ, ਬੇਸਮਾਰ ਬੇਅੰਤ ਸਵਾਮੀ, ਤੇਰੇ ਅੰਤ ਨੇ ਕਿਨਹੀ ਲਈ ਹੈ। ਸਨਾਸਰੀ ਮਹੱਲਾ ਪੰਜਵਾਂ, ਤੁਮ ਦਾਤੇ, ਫਿਰ ਇੱਕ ਵੱਡਾ ਗੁਣ ਹੈ ਵਾਹਿਗੁਰੂ ਪਰਮੇਸ਼ਰ ਦਾ, ਤੁਸੀਂ ਮਹਾਰਾਜ ਦਾਤੇ ਹੋ, ਦੇਣ ਵਾਲੇ ਹੋ, ਕਰਮਾਂ ਦੇ ਅਨੁਸਾਰ ਵੀ ਦਿੰਦਾ, ਸੁਤੰਤਰ ਵੀ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਅਤੇ ਉਤਪਤੀ ਲੈਤਾ ਪਾਲਣਾ ਕਰਨ ਵਾਲੇ ਹੋ ਸੰਸਾਰ ਦੀ ਰਚਨਾ ਨੂੰ, ਅਤੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰਹੇ। ਦੇਖੋ ਪ੍ਰਤਪਾਲੈ ਨਿਤਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰਹੇ। ਇਸ ਤਰ੍ਹਾਂ ਬੇਨਤੀਆਂ ਕਰਨੀਆਂ ਵੀ ਅੰਤ 'ਚ ਨਹੀਂ ਪੈਣਾ ਚਾਹੀਦਾ, ਵੀ ਆਸਨ ਵੀ ਆ ਕਿਵੇਂ ਜਾਂ ਹੋਰ ਚੀਜ਼ ਹੈ, ਅਤੇ ਆਏ ਤਾਂ ਭਗਤੇ ਸੁੱਖ ਸਰੂਪ ਵੀ ਵਿੱਚ ਲੀਨ ਹੋ ਗਏ, ਲੋੜ ਕੀ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਿਕ, ਪਾਲਿਕ ਪ੍ਰਥ, ਸਭ ਤਾਈਂ ਪਾਲਣਾ ਕਰਨ ਵਾਲੇ, ਨਾਇਕ ਖਸਮ ਹਮਾਰੇ, ਅਤੇ ਨਾਇਕ ਨਾਮ ਹੁੰਦਾ ਹੈ ਇਹ, ਜਿਹੜੇ ਕੋਈ ਵਪਾਰੀ ਲੋਕ ਉਹਨਾਂ ਵਿੱਚ ਨਾਇਕ ਹੁੰਦੇ, ਮੁਖੀ ਹੁੰਦੇ ਹੈ, ਉਹ ਮੁਖੀ ਵੀ ਹੋ ਅਤੇ ਸਾਰਿਆਂ ਦੇ ਮਹਾਰਾਜ ਅੰਦਰ ਆਪ ਪ੍ਰੇਰਕ ਵੀ ਹੋ ਅਤੇ ਖਸਮ ਮਾਲਕ ਵੀ ਹੋ। ਨਾਇਕ ਖਸਮ ਹਮਾਰੇ, ਸਾਡੇ ਸਾਰਿਆਂ ਦੇ। ਜੇਵਾ ਇਹ ਕਵਨ ਗੁਣ ਕਹੀਏ, ਬੇਸਮਾਰ ਬੇਅੰਤ ਸਵਾਮੀ, ਤੇਰੋ ਅੰਤ ਨੇ ਕਿਨਹੀ ਲਈਏ ਰਹਾ। ਚਲੋ ਜੀ,
ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ, ਹਮ ਬਾਰਕ ਤੂੰ ਰੇ ਤਾਰੇ।
ਦੇਖ ਲਓ ਕੈਸੇ ਦਾਤੇ ਹੈ, ਪ੍ਰਤਪਾਲਣਾ ਕੈਸੇ, ਨਿਮਖ ਨਿਮਖ, ਇੱਕ ਇੱਕ ਨਿਮਖ ਨਿਮਖ ਦੇ ਵਿੱਚ ਪਾਲਣਾ ਕਰਦੇ ਹੋ। ਨਿਮਖ ਅੱਖ ਦੇ ਖੋਲਣ ਅਤੇ ਮੀਚਣ ਦਾ। ਮੈਂ ਕਿਸੇ ਡਾਕਟਰ ਨੂੰ ਪੁੱਛਿਆ ਵੀ ਮੈਂ ਕਿਹਾ ਜੀ ਤੁਸੀਂ ਜਿਹੜੀਆਂ ਪਲਕਾਂ ਲਾਈਆਂ ਪਰਮੇਸ਼ਰ ਨੇ ਇਹ ਆਪੇ ਮਿਚਦੀਆਂ ਅਤੇ ਆਪੇ ਖੁੱਲਦੀਆਂ ਨੇ। ਉਹ ਕਹਿੰਦੇ ਇਸ ਵਾਸਤੇ ਪਰਮੇਸ਼ਰ ਨੇ ਲਾਈਆਂ ਵੀ ਜਿਹੜੀ ਸਾਡੀ ਨਿਗਾਹ ਦਾ ਗੋਲਕ ਹੈ ਆਨਾ ਜਾਂ ਉਹਦੇ ਵਿੱਚ ਇੱਕ ਐਸੀ ਵਾਹਿਗੁਰੂ ਪਰਮੇਸ਼ਰ ਨੇ ਪਾਣੀ ਜਿਹਾ ਰੱਖਿਆ ਹੈ, ਸ਼ਕਤੀ ਰੱਖੀ ਹੈ ਪਿੱਛੋਂ ਆਉਂਦੀ ਹੈ, ਇਹ ਪਲਕਾਂ ਜਿਹੜੀਆਂ ਨੇ ਵੀ ਉਹ ਖੁਸ਼ਕ ਨਾ ਹੋ ਜਾਣ, ਉਹਨੂੰ ਤਰ ਰੱਖਦੀਆਂ ਆਪਣੇ ਆਪ, ਇਹਨਾਂ ਵਿੱਚ ਐਸਾ ਰੱਖਿਆ ਆਪਣਾ ਵਸਤੂ ਜਿਹੜੀ ਤਰ ਰੱਖਣੀ। ਵਾਹ ਬੇਅੰਤ ਹੈ। ਇਸ ਤਰ੍ਹਾਂ ਹੀ ਜਿਹੜਾ ਇੱਕ ਇੱਕ ਰੋਮ ਵੀ ਹੈ ਥਾਂ ਥਾਂ ਦੇ ਉੱਤੇ, ਕੋਈ ਵੱਡਾ ਜਾਂ ਛੋਟਾ, ਉਹ ਵਾਹਿਗੁਰੂ ਨੂੰ ਜ਼ਿਆਦਾ ਪਤਾ ਹੈ ਜਾਂ ਵਿਚਾਰਵਾਨਾਂ ਨੂੰ ਪਤਾ ਹੈ, ਅਤੇ ਨਹੀਂ ਤਾਂ ਕੋਈ ਐਵੇਂ ਆਪਣੀ ਮਰਜ਼ੀ ਨਾਲ ਹੀ ਤੋੜ ਭੰਨ ਕਰੀ ਜਾਂਦੇ। ਸਭ ਸੂਰਤ ਰੱਬ ਦੀ ਭੰਨੇ ਬੇਈਮਾਨ, ਨਾ ਉਹਨੂੰ ਸਾਫ਼ ਸੁਥਰੀ ਰੱਖੋ ਵਿਚਾਰ ਪਰ। ਨਿਮਖ ਨਿਮਖ ਤੁਮ ਹੀ, ਨਿਮਖ ਨਿਮਖ ਵਿੱਚ ਖੁੱਲ੍ਹੀਆਂ ਪਾਲਣਾ ਹੋ ਰਹੀ ਹੈ ਉਸ ਸ਼ਕਤੀ ਦੀ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ। ਅਸੀਂ ਮਹਾਰਾਜ ਬਾਰਕ ਜਿਵੇਂ ਮਾਤਾ ਦੀ ਗੋਦੀ ਦਾ ਬਾਲਕ ਹੋਵੇ ਧਾਰਨ ਕੀਤਾ ਹੈ, ਅਸੀਂ ਤਾਂ ਉਹੋ ਜਿਹੇ ਹੈ, ਉਹ ਨਹੀਂ ਕੁਛ ਕਰ ਸਕਦਾ ਹੁੰਦਾ। ਹਾਂ ਰੋਂਦਾ ਰਾਂਦਾ ਤਾਂ ਹੈਗਾ ਆ, ਅਤੇ ਮਾਤਾ ਦੁੱਧ ਵੀ ਚੁਗਾਉਂਦੀ ਹੈ, ਹੋਰ ਵੀ ਮੁਬਾਰਕ ਤੁਮਰੇ ਧਾਰੇ, ਅਸੀਂ ਮਹਾਰਾਜ ਤੁਹਾਡੇ ਆਸਰੇ ਰਹਿਣ ਵਾਲੇ ਹੈਂ, ਕੁਛ ਨਹੀਂ ਕਰ ਸਕਦੇ। ਐਸੇ ਮਨ ਦੀ ਬਿਰਤੀ ਬਣਾ ਕੇ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਇਨ ਕਰੀਏ, ਅਤੇ ਫਿਰ ਦੇਖ ਲਓ ਬਈ ਕੈਸੇ ਪਾਲਣਾ ਕਰ ਰਿਹਾ। ਇਹ ਤਾਂ ਇੱਕ ਅੱਖਾਂ ਦੀ ਹੈ, ਇਸ ਤਰ੍ਹਾਂ ਬਾਹਰ ਦੀ ਚੀਜ਼ ਹੈ। ਜਿੰਨੇ ਸਾਡੇ ਗਿਆਨ ਇੰਦਰੀ ਹੈ, ਸ਼ਕਤੀ ਹੈ, ਕੰਨਾਂ 'ਚ ਸੁਣਦੀ ਹੈ, ਅੱਖਾਂ 'ਚ ਵੇਖਣ ਦੀ ਹੈ, ਚਮੜੀ 'ਚ ਸਪਰਸ਼ਦੀ ਹੈ, ਰਸਨਾਂ 'ਚ ਰਸ ਲੈਣ ਦੀ ਹੈ, ਉਹਨੂੰ ਪ੍ਰਕਾਸ਼ ਕਰੀ ਜਾਂਦਾ ਸੱਤਾ ਦੇ ਕੇ। ਜਿਸ ਵੇਲੇ ਵੀ ਮਰਜ਼ੀ ਕੋਈ ਚੀਜ਼ ਲੱਗਦੀ ਹੈ ਸੁਣਦੀ, ਉਸੇ ਵੇਲੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ। ਫਿਰ ਮਨ ਜਿਹੜਾ ਹੈ ਜਾਂ ਬੁੱਧ ਹੈ, ਉਹਦੀ ਵਿਚਾਰ ਜੇ ਉਈ ਬੁੱਧੀ ਹੋ ਜਾਏ, ਉਹਦੀ ਸੂਝ ਸਮਝ ਦੇਈ ਜਾਂਦਾ ਵਾਹਿਗੁਰੂ ਪਰਮੇਸ਼ਰ। ਹਾਂ ਜਾਣ ਬੁੱਝ ਕੇ ਉਹੋ ਜਿਹੇ ਕੰਮ ਕਰੀਏ ਅਤੇ ਐਸਾ ਕੋਈ ਹੋ ਜਾਏ, ਰੋਗ ਵੀ ਹੋ ਜਾਂਦੇ ਨੇ। ਫਿਰ ਸਭ ਨਾਲੋਂ ਸਾਡਾ ਜਿਹੜਾ ਮਨ ਜਾਂ ਜੀਵ ਆਤਮਾ ਹੈ ਅਤੇ ਪ੍ਰਾਣ ਹੈ, ਜਿਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਜ ਦੁਵਿਦਾਈ ਦਾ ਖਿਲੈ ਸਗਲ ਜਗਤ। ਇਹ ਵੀ ਦੇਖਣ ਆਇਓ ਜਗਤ ਮਾਸਾ, ਉਹਦਾ ਪ੍ਰਬੰਧ ਵੀ ਕੀਤਾ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਜ਼ੂਰ ਉਹ ਬਣਾਏ ਹੋਏ ਨੇ ਧਰਮ ਰਾਜ। ਫਿਰ ਜਿਹੜਾ ਭਗਤੀ ਕਰਦਾ ਹੈ, ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ ਗੁਰਮਤਿ ਦੇ ਅਨੁਸਾਰ, ਅਤੇ ਉਹ ਭਈ ਸਿੱਖੀ ਜਾਂ ਆਗਿਆ ਮੰਨੀ ਕੋਈ ਸਿਖਾ ਨਹੀਂ ਗਏ ਮੁਸ਼ਕਤ ਕਾਲ, ਉਹਨਾਂ ਨੂੰ ਬਾਕੀ ਨਹੀਂ ਕੋਈ ਸਾਧਨ ਰਹਿ ਜਾਂਦਾ ਹੈ, ਉਹ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਪਹੁੰਚ ਜਾਂਦੇ ਹੈ। ਕਿਉਂ ਇੱਕ ਇੱਕ ਸ਼ਬਦ ਦੇ ਵਿੱਚ ਇਹ ਸਤਿਗੁਰੂ ਸਾਹਿਬ ਜੀ ਦੇ ਸਾਰੇ ਸਿਧਾਂਤ ਪਰਿਪੂਰਨ ਹਨ। ਜਿਹੜੇ ਸਵਾਸ ਨੇ ਇਹ ਬੜੇ ਔਖੇ, ਮਾੜਾ ਜਿਹਾ ਵੀ ਸਵਾਸ ਅਸੀਂ ਰੋਕੋ ਤੋਂ ਔਖੇ ਹੋ ਜਾਂਦੇ ਹਾਂ। ਉਹ ਦੇਖ ਲਓ ਬਾਹਰ ਜਿਹੜਾ ਹੈ ਵਾਯੂ ਮੰਡਲ, ਉਹਦੇ ਵਿੱਚ ਜਿਹੜੀ ਪ੍ਰਾਣ ਵਾਯੂ ਜਿਸ ਨੂੰ ਆਕਸੀਜਨ ਕਹਿੰਦੇ ਉਹ ਰੱਖੀ ਹੋਈ ਹੈ, ਉਹ ਸਾਡਾ ਆਧਾਰ ਹੈ, ਉਹ ਪਾਲਣਾ ਹੋ ਰਹੀ ਹੈ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਅੰਬਾਰਕ ਤੁਮਰੇ ਤਾਰੇ। ਕਿਉਂ ਜੇ ਵਿਚਾਰ ਨਾਲ ਸੋਚਾਂਗੇ ਤਾਂ ਐਸੀ ਪਾਲਣਾ ਵਾਹਿਗੁਰੂ ਪਰਮੇਸ਼ਰ ਕਰ ਰਿਹਾ ਹੈ। ਪ੍ਰਾਣ ਆਪਣੇ ਉਦਾਨ, ਪ੍ਰਾਣ ਸਮਾਨ, ਅਪਾਨ ਬਿਆਨ, ਇਹ ਕਿਰਿਆ ਅਤੇ ਸਥਾਨ ਭੇਦ ਕਰਕੇ ਪੰਜ ਪ੍ਰਕਾਰ ਦਾ ਪ੍ਰਾਣ ਹੈ। ਇਹ 'ਚ ਮਾੜਾ ਜਿਹਾ ਵੀ ਜੇ ਵਿਗੜ ਜਾਏ ਜਾਂ ਹੋਰ ਹੋ ਜਾਏ ਤਾਂ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇਖ ਲਓ ਸੁੱਤਿਆਂ ਵੀ ਹਾਲਟ ਹੈ, ਜਿਗਰ ਹੈ, ਸਭ ਚੀਜ਼ਾਂ ਜਿਹੜੀਆਂ ਰਸ ਖਾਂਦੇ ਹੈ ਆਪੇ ਮਸ਼ੀਨਾਂ ਚਲਾਈ ਜਾਂਦਾ, ਸਭ ਯੰਤਰ ਵੇਦਾ ਹੈ। ਫਿਰ ਕਿਉਂ ਨਾ ਉਸ ਵਾਹਿਗੁਰੂ ਪਰਮੇਸ਼ਰ ਦਾ ਵੀ ਪਾਈ, ਉਹ ਕਹਿੰਦੇ ਚੰਗੇ ਗੁਣ ਧਾਰਨ ਕਰੋ ਅਤੇ ਤੁਸੀਂ ਖਿਆਲ ਦਿਓ, ਤੁਹਾਡਾ ਮਨ ਉਜਲ ਹੋ ਜਾਏਗਾ ਅਤੇ ਉਹ ਸ਼ੁੱਧ ਸਰੂਪ ਦੇ ਵਿੱਚ ਹੀ ਖਾਲਸ ਦੇ ਵਿੱਚ ਸਦਾ ਹੀ ਆਨੰਦ ਰਹੋ। ਇਸ ਤਰ੍ਹਾਂ ਇਹ ਗੁਰੂ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਕਲਯੁੱਗ ਦੇ ਵਿੱਚ ਦਸਵੇਂ ਸਰੂਪ ਤੱਕ ਇਹ ਭਗਤੀ ਦਿਰੜਾਉਣਾ ਕੀਤੀ ਹੈ। ਨਾਲ ਜਿਹੜੇ ਦੁਸ਼ ਸੀ ਉਹਨਾਂ ਨੂੰ ਵੀ ਸੋਧਣ ਵਾਸਤੇ ਸ਼ਸਤਰ ਦੀ ਲੋੜ ਹੈ, ਉਹ ਵੀ ਰੱਖਣਾ ਹੈ। ਵਾਹਿਗੁਰੂ ਦੇ ਹੀ ਆਪਣੇ ਨੌ ਰਸ ਬਣਾਏ ਹੋਏ ਹਨ, ਉਹਦੇ ਦੁਆਰਾ ਵੀ ਜੇ ਧਰਮ ਦੀ ਰੱਖਿਆ ਵਾਸਤੇ ਜੰਗ ਯੁੱਧ ਕਰੋਗੇ ਉਹ ਵੀ ਸਫਲ ਹੈ। ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ। ਚਲੋ ਜੀ,
ਜਿਹਾ ਏਕ ਕਵਨ ਗੁਣ ਕਹੀਐ
ਪੜ੍ਹ ਦਿਓ।
ਦੇਸ਼ ਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਈਐ
ਪੜ੍ਹ ਦਿਓ।
ਕੋਟ ਪਰਾਧ ਹਮਾਰੇ ਖੰਡੋ
ਉਹਨਾਂ ਪੰਕਤੀਆਂ
ਦਾ ਅਰਥ ਹੋ ਚੁੱਕਾ, ਸਮਝਾਵੋ।
ਅਰਥ ਹੋ ਚੁੱਕਾ ਹੈ ਕੋਟ ਪਰਾਧ ਹਮਾਰੇ ਖੰਡੋ, ਵੀ ਮਹਾਰਾਜ ਅਸੀਂ ਤਾਂ ਔਗੁਣਾਂ ਦੇ ਭਰੇ ਹੋਏ ਹੈ ਅਤੇ ਇਹ ਐਸਾ ਸਮਾਂ ਹੈ ਵੀ ਜਿਹੜਾ ਧਾਰਮਿਕ ਪੱਖ ਤੋਂ ਵੀ ਅਸੀਂ ਇੰਨੀ ਗਿਰਾਵਟ ਹੈ, ਉਹਨਾਂ ਅਸੂਲਾਂ 'ਤੇ ਵੀ ਨਹੀਂ ਚੱਲ ਸਕਦੇ ਅਤੇ ਭਗਤੀ ਤਾਂ ਕਰਨੀ ਬੜੀ ਮੁਸ਼ਕਲ ਹੈ। ਲਭ ਲੋਭ ਅਹੰਕਾਰ ਤਾਂ ਜਿਸ ਨਾਲ ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰ ਜਾਣਾ। ਇਸ ਕਰਕੇ ਕੋਟ ਅਪਰਾਧ, ਕਰੋੜਾਂ ਹੀ ਜਿਹੜੇ ਅਪਰਾਧ, ਕਈ ਥਾਂ ਅਪਰਾਧ ਸ਼ਬਦ ਵੀ ਆਉਂਦਾ ਅਪਰਾਧ ਵੀ ਹੁੰਦਾ ਹੈ, ਕਈ ਥਾਂ ਆਪਾਂ ਬੋਲਣ 'ਚ ਅਪਰਾਧ ਵੀ ਕਹਿ ਦਿੰਦੇ, ਕਈ ਅਪਰਾਧ ਵੀ ਕਹਿ ਦਿੰਦੇ, ਕੋਈ ਐਸੀ ਬਾਤ ਨਹੀਂ। ਇਸ ਕਰਕੇ ਸਾਨੂੰ ਤਾਂ ਸਮਝਾਉਣ ਵਾਸਤੇ ਜਾਂ ਕਿਸੇ ਦੇਸ਼ ਦੀ ਬੋਲੀ ਇਹੋ ਜਿਹੀ ਜਿਵੇਂ ਅੱਗੇ ਕਾਮ ਪਿੱਛੇ ਰੁੱਤ ਜਾਡਾ, ਉਹ ਆਪਣੇ ਸਿੰਘ ਹੈ ਸਾਰੂ ਸੀ, ਉਹ ਕਹਿੰਦਾ ਸਾਡੇ ਉੱਧਰ ਜਾਡਾ ਠੰਡ ਨੂੰ ਕਹਿੰਦੇ, ਜਾਡਾ ਬੜਾ ਬਾਲਾ ਪੜ ਰਿਹਾ, ਉਹ ਸਮਝਾਉਣ ਵਾਸਤੇ। ਇਸ ਤਰ੍ਹਾਂ ਜਿਹੜੇ ਸ਼ਬਦਾਂ ਦੀ ਵੀ ਵਰਤੋਂ ਹੈ, ਸੁਹਾਲਾ ਵੀ ਸਮਝ ਹੈ। ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਓ, ਅਨੇਕਾਂ ਹੀ ਢੰਗਾਂ ਦੇ ਨਾਲ ਤਰੀਕਿਆਂ ਦੇ ਨਾਲ ਮਹਾਰਾਜ ਆਪ ਸਮਝਾਉਂਦੇ ਹੋ। ਹਮ ਅਗਿਆਨ ਅਲਪ ਮਤ ਥੋੜੀ, ਅਸੀਂ ਫੇਰ ਵੀ ਸਮਝਦੇ ਨਹੀਂ, ਬਹੁਤ ਅਗਿਆਨੀ ਹੈ, ਅਲਪ ਮਤ ਥੋੜੀ, ਕਿਉਂਕਿ ਸਾਡੀ ਜਿਹੜੀ ਬੁੱਧੀ ਹੈ ਅਲਪ ਥੋੜੀ ਹੈ ਅਤੇ ਤੁੱਛ ਹੈ ਅਤੇ ਐਡੀ ਦੀਰਘ ਵਿਚਾਰ ਵਾਲੀ ਨਹੀਂ ਹੈ, ਛੋੜੀ ਦੇ।
ਹਮ ਅਗਿਆਨ ਅਲਪ ਮਤ ਥੋੜੀ,
ਤੁੱਛ ਤੋਂ ਤੁੱਛ, ਥੋੜੀ ਤੋਂ ਥੋੜੀ ਹੈ। ਤੂੰ ਆਪਨ ਬਿਰਧ ਰਖਾਓ, ਵੀ ਤੁਸੀਂ ਮਹਾਰਾਜ ਜੀ ਤਾਂ ਭੁੱਲਦੇ ਹਾਂ ਵੀ ਚਲੋ ਇਹਨਾਂ ਤੋਂ, ਚਾਹੇ ਤੁਸੀਂ ਫੇਰ ਵੀ ਆਪਣਾ ਜਿਹੜਾ ਬਿਰਧ ਹੈ ਪਾਲਣਾ ਦਾ, ਰੱਖਿਆ ਕਰਨ ਦਾ, ਫੇਰ ਸਮਝਾਉਣ ਦਾ, ਵੀ ਇਹ ਸਮਝਾਉਣ ਕਿਸੇ ਨਾ ਕਿਸੇ ਢੰਗ ਦੇ ਨਾਲ ਉਹ ਆਪਣੇ ਬਿਰਧ ਦੀ ਪਾਲਣਾ ਕਰਦੇ ਹੋ, ਨਿਯਮ ਦੀ ਪਾਲਣਾ ਕਰਦੇ ਹੋ, ਆਪਣੇ ਧਰਮ ਦੀ ਪਾਲਣਾ ਕਰਦੇ ਹੋ। ਜੇ ਪਾਪੀ ਵੀ ਬਹੁਤ ਹੈ ਤਾਂ ਪਤਤ ਉਦਾਹਰਨ ਵੀ ਹੋ ਤੁਸੀਂ, ਅਤੇ ਜਦੋਂ ਵੀ ਸ਼ਰਨ ਵਿੱਚ ਆ ਜਾਏ ਆ ਜਾਏ। ਪੜ੍ਹੋ ਜੀ,
ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸਹੇਲੇ।
ਸਮਾਪਤ ਕਰਦੇ ਹੋ ਗਰੀਬ ਨਿਵਾਜ ਜੀ, ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਆਇਆ ਹੈ ਅਤੇ ਜੋ ਗੁਰਦੁਆਰੇ ਦੇ ਪਾਤਸ਼ਾਹ ਦੇ ਨਿਮਿਤ ਨੂੰ ਲੈ ਕੇ ਪਾਠ ਰੱਖਿਆ ਸੀ ਗੁਰਮੁਖਾਂ ਨੇ। ਤੁਮਰੀ ਸਰਨ, ਹੁਣ ਇਹ ਸਿੱਖਿਆ ਲਈਏ ਮਹਾਰਾਜ ਤੁਹਾਡੀ ਸ਼ਰਨ ਦੇ ਵਿੱਚ। ਸ਼ਰਨ ਉਦੋਂ ਆਦਮੀ ਲੈਂਦਾ ਜਿਵੇਂ ਕਹਿੰਦੇ ਆ ਕੋਈ ਬਾਹ ਪੇਸ਼ ਨਾ ਜਾਏ, ਹੁਣ ਤਾਂ ਜੀ ਬਾਹਾਂ ਖੜੀਆਂ ਨੇ, ਫਿਰ ਸਾਡੇ ਤੋਂ ਕੁਛ ਨਹੀਂ ਹੁੰਦਾ, ਵੀ ਇਉਂ ਸ਼ਰਨ ਲਈ। ਹਾਂ ਹਾਂ ਪ੍ਰਭ ਰਾਖ ਲਿਓ, ਹਮ ਤੇ ਕੁਛ ਵੀ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ। ਅਗਨ ਕੁਟੰਬ ਸਾਗਰ ਸੰਸਾਰ ਪਰਮ ਮੋ ਅਗਿਆਨ ਦਾ, ਵੀ ਜਿਵੇਂ ਸਮੁੰਦਰ ਹੈ, ਸਮੁੰਦਰ ਦੇ ਵਿੱਚ ਕਿਸੇ ਦਾ ਜਹਾਜ਼ ਜਿਹੜਾ ਹੈ ਉਹ ਫਟ ਗਿਆ, ਕੋਈ ਥੋੜ੍ਹਾ ਜਿਹਾ ਤਰਦਾ ਹੈ ਅਤੇ ਉੱਥੇ ਕਿੱਥੇ ਹੈ ਹਨੇਰਾ ਵੀ ਹੈ ਅਤੇ ਕੋਈ ਬੇੜੀ ਹੋਰ ਵੀ ਹੈ ਨਹੀਂ ਅਤੇ ਭੌਰੀਆਂ ਵੀ ਪੈ ਰਹੀਆਂ ਵਿੱਚ। ਪਰਮ ਮੋਹ, ਮੋਹ ਜਿਹੜਾ ਇਹ ਪੈ ਰਿਹਾ ਹੈ, ਅਗਿਆਨ ਅੰਧਾਰ, ਅਗਿਆਨ ਦਾ ਹਨੇਰਾ ਹੈ ਉੱਥੇ। ਫਿਰ ਇਹ ਵਾਹਿਗੁਰੂ ਤੋਂ ਹੀ ਹੋ, ਜਿਵੇਂ ਹੁਣ ਜੇ ਇੱਧਰ ਆ ਭੂਚਾਲ ਆਇਆ ਆਪਣੇ ਪਾਕਿਸਤਾਨ ਇੱਥੇ ਵੀ ਮਾੜਾ ਜਿਹਾ ਪਤਾ ਲੱਗਿਆ, ਪਰ ਉਹ ਦੱਸਦੇ ਜਿਹੜੇ ਫੌਜੀਆਂ ਨੇ ਵੀ ਆਪੋ ਵਿੱਚ ਹੀ ਵੀ ਸਾਨੂੰ ਮਾਰਨਾ ਮੋਰਚੇ ਹੇਠੋਂ ਪੁੱਟੇ ਹੋਏ ਪਹਾੜੀਆਂ ਜਾਂ ਹੋਰ ਚੀਜ਼ ਆ, ਉੱਥੇ ਕੀ ਹੈ, ਸਕਿੰਟਾਂ ਦੇ ਵਿੱਚ ਹੀ ਬਸ ਕੰਮ ਹੋ ਗਿਆ, ਸਭ ਮੋਰਚੇ ਮਾਰਚੇ ਵਿੱਚੇ ਦੱਬੇ ਗਿਆ, ਹੁਣ ਕਿਹੜਾ ਉੱਥੇ ਕੱਢਿਆ ਹੋਏ, ਉਹਦਾ ਆਦਾ ਵਾਸਤੇ ਹੀ ਕੱਢ ਲਓ। ਤੁਮਰੀ ਸ਼ਰਨ ਤੁਮਾਰੀ ਆਸਾ, ਮਹਾਰਾਜ ਤੁਹਾਡੀ ਆਸਾ ਹੈ, ਐਸੇ ਮੇਂ ਵਿੱਚ ਹੋਰ ਨਹੀਂ ਕੋਈ ਸਹਾਇਤਾ ਕਰ ਸਕਦਾ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮੇ ਹੀ ਸੱਜਣ ਸੁਹੇਲੇ, ਤੁਸੀਂ ਇਸ ਲੋਕ ਦੇ ਵਿੱਚ ਮਿੱਤਰ ਹੋ, ਸੁਖਦਾਇਕ ਦੇਣ ਵਾਲੇ ਅਤੇ ਅੱਗੇ ਪ੍ਰਲੋਕ ਵਿੱਚ ਵੀ ਅਤੇ ਸਭ ਥਾਂ ਦੇ, ਜਿੱਥੇ ਤੈਨੂੰ ਸਮਰੱਥ ਜਿੱਥੇ ਕੋਈ ਨਾ ਹੈ, ਉੱਥੇ ਤੇਰੀ ਰੱਖ ਅਗਨੀ ਉਧਰ ਮਾਏ, ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ, ਪੌਜਲ ਬਿਖਮ ਸਿਆ ਗੁਰਸਬ ਦੀ ਪਾਰ ਪਾਏ, ਜਿਨਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਿੰਨ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ ਜੇ ਆਵੇ ਚੁਦਾਏ। ਵਿਸ਼ਵਾਸ ਸਵਾਸ ਦੇ ਵਿੱਚ ਸੰਭਾਲਣਾ ਕਰ ਰਿਹਾ ਹੈ, ਜਿਹੜਾ ਵੀ ਕੋਈ ਸ਼ਰਨ ਦੇ ਵਿੱਚ ਆ ਜਾਂਦਾ ਹੈ, ਐਨ ਚਾਹਨਾ ਰੱਖ ਕੇ ਅਤੇ ਉਹਦੀ ਵਾਹਿਗੁਰੂ ਪਰਮੇਸ਼ਰ ਰੱਖਿਆ ਕਰਦਾ ਹੈ। ਨਿਮਖ ਨਿਮਖ ਤੁਸੀਂ ਪੜ੍ਹਦੇ ਹਾਂ ਕਿ ਤੁਮਰੀ ਸੰਤ ਮਾਰੀ ਆਸਾ, ਤੁਮੀ ਸੱਜਣ ਸਵੇਲੇ, ਰਾਖਾ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ। ਵੀ ਮਹਾਰਾਜ ਆਪ ਬਹੁਤ ਦਿਆਲੂ ਹੋ, ਸਭ ਸੇਵਾ ਦੇ ਵਿੱਚ ਹੀ ਕਿਰਪਾਲੂ ਹੋ, ਦਇਆ ਕਰਨ ਵਾਲੇ ਸਾਨੂੰ ਰੱਖ ਲਓ, ਰੱਖ ਲਓ ਕਿਰਪਾ ਕਰਕੇ, ਇਹ ਮਾੜੇ ਫੁਰਨਿਆਂ ਤੋਂ ਰੱਖ ਲਓ। ਜਦੋਂ ਕੋਈ ਬਾਣੀ ਪੜ੍ਹਦੇ ਨਾ ਪਹਿਲਾਂ ਪਹਿਲਾਂ ਨਾਮ ਜਪਦੇ ਫੁਰਨੇ ਨਹੀਂ ਹਟਦੇ, ਜਾਂ ਹੋਰ ਜਿਹੜੇ ਉਪਾਧੀਆਂ ਸੰਸਾਰ ਵਿੱਚ ਉੱਠਦੀਆਂ ਆਦ ਵਿਆਦ ਉਪਾਧ, ਉਹਨਾਂ ਤੋਂ ਰੱਖ ਲਓ, ਸਰੀਰਕ ਰੋਗਾਂ ਤੋਂ ਰੱਖ ਲਓ, ਰੋਗਨ ਅਤੇ ਅਰ ਸੋਗਨ ਅਤੇ, ਪਰ ਉਹਨਾਂ ਦੀ ਭਾਈ ਮਹਾਰਾਜ ਦੇ ਚਰਨਾਂ 'ਚ ਬੇਨਤੀਆਂ ਭਗਤੀ ਕਰੇ। ਜਿਵੇਂ ਆਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਅਸੀਂ ਭਗਤੀ ਕੀਤੀ, ਭਗਤੀ ਕਰਦਿਆਂ ਕਰਦਿਆਂ ਉਹਦੇ ਵਿੱਚ ਹੀ ਫਿਰ ਉੱਥੇ ਕਿੱਥੇ ਹੈ, ਉੱਥੇ ਕੋਈ ਦੁੱਖ ਸੁੱਖ ਤਾਂ ਵਿਆਪਕ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ਼। ਇਹ ਦਾਤਾ ਰਾਖੋ ਰੱਖ ਨਿਹਾਰਦਾ ਆਲਾ ਨਾਨਕ ਕਰਕੇ ਗੋਲੇ, ਮਹਾਰਾਜ ਗੁਰੂ ਕਰਦੇ ਅਸੀਂ ਤਾਂ ਗੋਲੇ ਦਾਸ ਹਾਂ, ਦਾਸ ਬਣ ਕੇ ਰਹੀਏ, ਸ਼ਰਧਾ ਰੱਖੀਏ ਸੰਗਤ 'ਤੇ, ਅਤੇ ਆਪ ਜਿਹੜੀ ਸਿੱਖਿਆ ਹੈ ਉਸ ਦੇ ਉੱਤੇ ਚੱਲੀ ਜਾਈਏ, ਅਤੇ ਸਾਰੀਆਂ ਜਿਹੜੀਆਂ ਬੜਬੜੇ ਔਗੁਣ ਨੇ, ਗੱਲਾਂ ਬਾਤਾਂ ਨਿੰਦਿਆ ਹੋਰ ਕੰਨਾਂ ਨਾਲ ਸੁਣਨੀ ਆ, ਮਿੱਥਿਆ ਨਾ ਹੀ ਰਸਨਾ ਪਰਸ, ਵੀ ਸੰਗਤ 'ਚ ਆ ਕੇ ਝੂਠ ਨਹੀਂ ਚਲੋ ਬਾਹਰ, ਮਿੱਥਿਆ ਨਾ ਹੀ ਰਸਨਾ ਪਰਸ, ਉਹ ਸਾਰਾ ਵੀ ਕੰਨਾਂ ਨਾਲ ਨਿੰਦਿਆ ਨੇ, ਮਿੱਥਿਆ ਨਾ ਹੀ ਰਸਨਾ ਪਰਸ, ਅੱਗੇ ਮਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਰਸਨਾ ਮਿੱਥਿਆ ਮਨ ਮੈਂ ਪ੍ਰੀਤ ਨਿਰੰਜਨ ਦਾਸ, ਪਰਤ ਰਹਿ ਰੂਪ ਨ ਪੇਖੇ ਨੇਤਰ, ਸਾਦਗੀ ਟਹਿਲ ਸੰਤ ਸੰਗੇ, ਕਰਨਾ ਸੁਣੇ ਕਾਹੂ ਕੋਈ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਜਦੋਂ ਮੰਦਾ ਜਾਣੂ ਫਿਰ ਨਿੰਦਿਆ ਕਰੀ ਤੈਨੂੰ, ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਸ ਨ ਮਨ ਤੇ ਫਿਰੇ, ਇੰਦਰੀ ਜਿੱਤ ਪੰਜ ਦੋਖ ਤੇ ਰਹਿ, ਨਾਨਕ ਕੋਟ ਮੱਦੇ ਕੋਈ ਐਸਾ ਅਪਰਸ ਅਸ਼ੂ ਹੈ, ਨਿਰਲੇਪ ਰਹਿਣ ਵਾਲਾ ਹੈ, ਰਾਖੋ ਰਾਖੋ ਨਿਹਾਰ ਦਿਆਲਾ ਨਾਨਕ ਕਰਕੇ ਗੋਲੇ। ਮਹਾਰਾਜ ਅਸੀਂ ਤਾਂ ਤੁਹਾਡੀ ਸਾਧ ਸੰਗਤ ਕਰ ਰਹੇ, ਗੁਰੂ ਮਹਾਰਾਜ ਦਾ ਅਸਥਾਨ ਹੈ, ਉਹਦੇ ਗੋਲੇ ਦਾਸ ਹਾਂ, ਆਪ ਕਿਰਪਾ ਕਰੋ। ਸੋ ਇਹ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਉਸ ਦੇ ਸਮੇਂ ਜੋ ਵਾਕ ਆਇਆ ਹੈ, ਉਸ ਦੀ ਵਿਚਾਰ ਕਰਦੇ ਹਾਂ, ਜੋ ਭੁੱਲਾਂ ਹੋਈਆਂ ਜਾਂ ਤਰੁੱਟੀਆਂ ਜਾਂ ਹੋਰ ਵਿਚਾਰ ਕਰਦੇ ਹਾਂ, ਕੋਈ ਗਲਤ ਚੀਜ਼ ਬੋਲੀ ਗਈ ਹੋਵੇ, ਖਿਮਾ ਕਰਨੀ ਸੰਗਤ ਨੇ, ਅਤੇ ਆਪ ਸੰਗਤ ਗੁਰੂ ਮਹਾਰਾਜ ਕਿਰਪਾ ਕਰਨ, ਜੋ ਇਹ ਸ਼੍ਰੇਸ਼ ਗੁਣ ਹੈ ਉਹ ਆਉਣ, ਅਤੇ ਵਾਹਿਗੁਰੂ ਇਹ ਆਪਣੀ ਭਗਤੀ ਬਖਸ਼ੇ, ਜਿਸ ਤਰ੍ਹਾਂ ਕਿ ਇਸ ਮਨੁੱਖਾ ਦੇਹ ਦੇ ਵਿੱਚ ਆਪਾਂ ਵੀ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਾਣ ਦੇ ਯੋਗ ਹੋ ਜਾਈਏ।
ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਹੇਲੇ, ਰਾਖੋ ਰਾਖਣ ਹਾਰ ਦਇਆਲਾ, ਨਾਨਕ ਕਰਕੇ ਗੋਲੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਕਪੂਰ ਸਿੰਘ ਜੀ ਆਏ ਹੋਏ।